ਐਚਕੇ ਟਾਇਰ ਸੈਂਟਰ ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ ਬ੍ਰਿਜਸਟੋਨ ਹੈਂਕੌਕ ਮਿਸ਼ਲਿਨ ਡਨਲੋਪ ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946 ਜਾਂ ਫਿਰ ਲੰਡਨ 647-4182 ਜਾਂ ਫਿਰ ਅੱਜ ਇਹਨਾਂ ਦੀ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ ਮਿਸਿਸਾਗਾ
Walk in Homeopath Clinic in Brampton North America di sab to vadh experienced homeopathy cho ek KD homeopathy 40 saal to vadh da tajruba Kuldeep Hitkar Purusha mahilawan ate bachchan diyan har tarah diyan chhotiyan to leke gambhir bimariyan de ilaaj vich mahir Homeopath of Canada de college nal registered homeopath anxiety depression to leke thyroid migraine menopause valan da chadna bhar vadhna ya ghatna asthma epilepsy arthritis High blood pressure ਜਾਂ ਫਿਰ ਐਕਨੇ ਦੀ ਸਮੱਸਿਆ ਹਰ ਬਿਮਾਰੀ ਦਾ ਇਲਾਜ ਹਫਤੇ ਦੇ 7 ਦਿਨ ਖੁੱਲਾ ਕਾਲ ਕੁਲਦੀਪ ਹਿਤਕਿਆਰ 647-818-0055
ਬਾਬੇ ਬੜਾ ਸੋਹਣਾ ਘਰ ਤਿਆਰ ਕਰਵਾਇਆ ਲੱਗਦਾ ਚੰਗਾ ਪੈਸਾ ਲਾਇਆ ਈ
ਬਾਈ ਮੈਂ ਤਾਂ ਘਰ ਰੈਨੋਵੇਟ ਕਰਵਾਇਆ ਸੰਧੂ ਰੈਨੋਵੇਸ਼ਨ ਤੋਂ ਬਾਈ ਸਿਮਰਨਜੀਤ ਸੰਧੂਣਾ ਤੋਂ
ਅੱਛਾ ਹੋਰ ਕੀ ਕੰਮ ਕਰਦੇ ਭਲਾ ਇਹ
ਹੋਮ ਰੈਨੋਵੇਸ਼ਨ ਤੋਂ ਇਲਾਵਾ ਕਸਟਮ ਬਾਥ ਕਿਚਨ ਵਰਕ ਜਾਂ ਫਿਰ ਤੁਸੀਂ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਆ
ਤੇ ਨੰਬਰ ਤੇ ਦੇ ਦੇ
437-995-0111 ਇਸ ਤੋਂ ਇਲਾਵਾ ਕੰਕਰੀਟ ਵਾਲਾ ਡਰਾਈਵੇ ਤੁਸੀਂ ਬਣਾਉਣਾ ਸਮਰ ਦੇ ਵਿੱਚ ਬੁਕਿੰਗ ਸ਼ੁਰੂ ਹੈ ਫ੍ਰੀ ਕੋਟੇਸ਼ਨ ਦੇ ਲਈ ਅੱਜ ਹੀ ਤੁਸੀਂ ਕਾਲ ਕਰੋ ਸਿਮਰਨਜੀਤ ਸੰਧੂ 437-995-0111 ਤੇ ਕਾਲ ਕੀਤੀ ਜਾ ਸਕਦੀ ਆ ਉਹ ਬੜਾ ਢਲਾਇਆ ਮੂੰਹ ਸੁੱਟੀ ਬੈਠਾ ਕੀ ਗੱਲ ਆ
ਕੀ ਜੱਛਾ ਯਾਰ ਐਡੇ ਪੈਸੇ ਕੋਈ ਤੇ ਪਤਾ ਨਹੀਂ ਜਾਂਦਾ ਕਿੱਦਾਂ ਜਾਂਦੇ ਬਚਦਾ ਨਹੀਂ ਕੁਝ
ਤੇ ਫਿਰ ਕੋਈ ਫਾਈਨੈਂਸ਼ੀਅਲ ਪਲੈਨਿੰਗ ਕਰਵਾ ਲਾ ਟੈਕਸ ਸੇਵ ਕਰ ਲਾ ਆਰਆਰਐਸ ਪੀਟੀਐਫਐਸ ਵਿੱਚ ਸੇਵ ਕਰ ਲਾ ਬੱਚਿਆਂ ਦੀ ਸੇਵਿੰਗ ਦੇ ਲਈ ਆਰਈਐਸਪੀ ਕਰਵਾ ਲਾ
ਤੇ ਜੁੜਾ ਪਤਾ ਓਏ
ਮੈਨੂੰ ਵੀ ਸਾਰੀ ਜਾਣਕਾਰੀ ਕੰਗ ਟੈਕਸ ਐਂਡ ਫਾਈਨੈਂਸ਼ੀਅਲ ਸਰਵਿਸ ਵਾਲਿਆ ਸੁਖਵਿੰਦਰ ਕੰਗ ਹੋਣਾ ਤੋਂ ਮਿਲੀ ਆ
ਤੇ ਇੰਸ਼ੋਰੈਂਸ ਵੀ ਕਰ ਦਿੰਦੇ ਆ
ਲਾਈਫ ਇੰਸ਼ੋਰੈਂਸ ਕ੍ਰਿਟੀਕਲ ਡਿਸੇਬਿਲਟੀ ਸੁਪਰ ਵੀਜ਼ਾ ਇੰਸ਼ੋਰੈਂਸ ਕਰਾਉਣੀ ਆ ਵਿਸਟਰ ਵੀਜ਼ਾ ਇੰਸ਼ੋਰੈਂਸ ਕਰਾਉਣੀ ਸਾਰਾ ਕੁਝ ਕਰ ਦਿੰਦੇ ਆ ਟੈਕਸ ਫਾਈਲ ਵੀ ਕਰਦੇ ਆ
ਤੇ ਨੰਬਰ ਤੇ ਦੇ ਉਹਨਾਂ ਦਾ
ਕੰਗ ਟੈਕਸ ਐਂਡ ਫਾਈਨੈਂਸ਼ੀਅਲ ਸਰਵਿਸ ਤੋਂ ਸੁਖਵਿੰਦਰ ਕੰਗ ਜੀ 416-271-4877 ਤੇ ਸੰਪਰਕ ਕਰੋ ਮਿਊਚੁਅਲ ਫੰਡ ਸੋਲਡ ਥਰੂ ਕਾਰਟ ਵੈਲਥ ਮੈਨੇਜਮੈਂਟ ਇੰਕ ਜ਼ਿਆਦਾ ਜਾਣਕਾਰੀ ਦੇ ਲਈ 416-271-4877 ਸਟਨ ਗਰੁੱਪ ਰਿਐਲਟੀ ਐਕਸਪਰਟ ਨਾਲ ਕੰਮ ਕਰਦੇ ਜਸਤੂਰ ਜੀ 647-242-8667 ਇਮਾਨਦਾਰ ਅਤੇ ਮਿਹਨਤੀ ਰਿਐਲਟਰ ਜਸਤੂਰ ਜੀ ਬੜੇ ਲੰਮੇ ਸਮੇਂ ਤੋਂ ਇਸ ਪ੍ਰੋਫੈਸ਼ਨ ਦੇ ਨਾਲ ਜੁੜੇ ਹੋਏ ਹਨ ਤੁਸੀਂ ਕੋਈ ਘਰ ਖਰੀਦਣਾ ਵੇਚਣਾ ਜਾਂ ਫਿਰ ਇਨਵੈਸਟਮੈਂਟ ਪ੍ਰਾਪਰਟੀ ਦੀ ਭਾਲ ਦੇ ਵਿੱਚ ਹੋ ਤਾਂ ਜਸਤੂਰ ਜੀ ਨੂੰ ਅੱਜ ਹੀ ਕਾਲ ਕਰੋ 647-242-8667 ਜੀ ਹਾਂ 647-242-8667
ਏਸ਼ੀਅਨ ਫੂਡ ਸੈਂਟਰ ਇੰਡੀਅਨ ਕੈਨੇਡੀਅਨ ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ 416-740-3262
ਏਸ਼ੀਅਨ ਫੂਡ ਸੈਂਟਰ 416-740-3262 ਏਸ਼ੀਅਨ ਫੂਡ ਸੈਂਟਰ
ਚਾਹਤੇ ਹੋ ਕਿਸੇ ਕੋ ਵੀ ਕੈਨੇਡਾ ਬੁਲਾਨਾ
ਪਰ ਮੰਮੀ ਪਾਪਾ ਮੇਰੇ ਪਾਸ ਜਲਦੀ ਜਲਦੀ ਆਨਾ
ਸਟੂਡੈਂਟ ਬਿਜ਼ਨਸ ਵੀਜ਼ਾ ਯਾ ਕੋਈ ਆਨਾ ਚਾਹੇ ਵਿਜ਼ਿਟਰ
ਬ੍ਰਦਰ ਕੋ ਬੁਲਾਨਾ ਹੈ ਯਾ ਆਨਾ ਚਾਹੇ ਸਿਸਟਰ
CWC ਇਮੀਗ੍ਰੇਸ਼ਨ
905-670-4444
670-44-44 CWC ਇਮੀਗ੍ਰੇਸ਼ਨ ਆਪਕੋ ਆਪਕੇ ਅਪਨੋ ਸੇ ਮਿਲਾਏ
ਹਰ ਘਰੋਂ ਇੱਕ ਲੋਕੇਸ਼ਨ ਫਿਰ ਕਦੇ ਦੂਜੀ ਲੋਕੇਸ਼ਨ ਹਰ ਪਾਸੇ ਧਿਆਨ ਰੱਖਣਾ ਪੈਂਦਾ
ਘਰ ਦਫ਼ਤਰ ਦੀ ਚਿੰਤਾ ਮਕਾਓ ਟੈਕ ਸਪਿਰਿਟ ਤੋਂ HD ਸਿਕਿਉਰਿਟੀ ਕੈਮਰਾ ਤੇ ਵੀਡੀਓ ਡੋਰ ਬੈਲ ਇੰਸਟਾਲ ਕਰਵਾਓ ਵਾਜਿਬ ਕੀਮਤਾਂ ਤੇ
ਤੁਸੀਂ ਇਹਨਾਂ ਤੋਂ ਨੈਟਵਰਕਿੰਗ ਤੇ ਹੋਮ ਥੀਏਟਰ ਵੀ ਇੰਸਟਾਲ ਕਰਵਾ ਸਕਦੇ ਹੋ
ਬੈਸਟ ਕੰਸਲਟੇਸ਼ਨ ਇੰਸਟਾਲੇਸ਼ਨ ਤੇ ਆਫਟਰ ਸੇਲ ਸਰਵਿਸਿਜ਼ ਲਈ ਯਾਦ ਰੱਖੋ ਇੱਕ ਹੀ ਨਾਮ ਟੈਕ ਸਪਿਰਿਟ ਕਾਲ ਕਰੋ 905-621-4100 ਯਾਨੀ 905-621-4100
ਯੂਨਿਟ 7-8770 The Gore Road, Brampton. Visit www.techspirit.ca.
Tere gutt nu kada sardar ni hai diamond
ਛਣ ਛਣ ਕਰਦੇ ਗਹਿਣੇ ਖਰੀਦਣੇ ਹਨ ਤਾਂ ਡੁਬਈ ਜਵੈਲਰਸ ਦੀ ਲੋਕੇਸ਼ਨ 2700 ਨਾਰਥ ਪਾਰਕ ਡਰਾਈਵ ਯੂਨਿਟ 19 ਤੇ ਪਹੁੰਚੋ। ਕਸਟਮਾਈਜ਼ ਹਾਰ, ਪੈਂਡੈਂਟ, ਰਿੰਗ, ਛਾਪਾਂ, ਛੱਲੇ, ਵਾਲੀਆਂ ਬਣਾਉਣੀਆਂ ਨੇ ਡੁਬਈ ਜਵੈਲਰਸ। ਨਵੀਂ ਸ਼ਿਪਮੈਂਟ ਚੈੱਕ ਕਰੋ ਡੁਬਈ ਜਵੈਲਰਸ ਦੀ ਲੋਕੇਸ਼ਨ ਤੇ। ਬੱਚਿਆਂ ਦੇ ਕੰਨ ਬਣਾਉਣੇ ਹਨ, ਅਪਰੇਜ਼ਲ ਸਰਟੀਫਿਕੇਟ ਚਾਹੀਦਾ ਹੈ, ਰਾਸ਼ੀ ਦੇ ਨਾਗ ਲੈਣੇ ਨੇ, ਡੁਬਈ ਜਵੈਲਰਸ, ਡੁਬਈ ਜਵੈਲਰਸ 416-465-1200 ਤੇ ਸੰਪਰਕ ਕੀਤਾ ਜਾ ਸਕਦਾ ਹੈ। ਰੇਡੀਓ ਖਬਰਸਾਰ ਦਾ ਹਵਾਲਾ ਦੇਣ ਤੇ ਭਾਰੀ ਡਿਸਕਾਊਂਟ ਪਲੱਸ ਗਿਫਟ ਪ੍ਰਾਈਜ਼। 416-465-1200 416-465-1200 ਤੇ ਸੰਪਰਕ ਕਰੋ। ਪ੍ਰੋਗਰਾਮ ਖਬਰਸਾਰ ਸੁਬਾਹ 8 ਵਜੇ ਤੋਂ ਲੈ ਕੇ 10 ਵਜੇ ਤੱਕ, ਸੈਕਿੰਡ ਆਵਰ ਚ ਤੁਹਾਡਾ ਸਭ ਦਾ ਨਿੱਘਾ ਸਵਾਗਤ ਤੇ ਆਓ ਫਿਰ ਪ੍ਰੋਗਰਾਮ ਨੂੰ ਹੁਣ ਆਪਾਂ ਅੱਗੇ ਤੋਰਾਂਗੇ। ਪੰਜਾਬ ਤੋਂ ਤੇਜਿੰਦਰ ਫਤਿਹਪੁਰ ਸਾਡੇ ਨਾਲ ਜੁੜਨਗੇ, ਉਹਨਾਂ ਦੇ ਨਾਲ ਅਸੀਂ ਪੰਜਾਬ ਦੀਆਂ ਖਬਰਾਂ ਉੱਤੇ ਗੱਲਬਾਤ ਕਰਾਂਗੇ। ਤੁਸੀਂ ਕੋਈ ਗੱਲਬਾਤ ਕਰਨੀ ਹੈ, ਮੈਨੂੰ ਕਾਲ ਕਰਨੀ ਹੈ ਸਟੂਡੀਓ ਦੇ ਵਿੱਚ 416-620-1778 ਸਟੂਡੀਓ ਦਾ ਨੰਬਰ ਹੈ 416-620-1778। ਹੁਣ ਤੋਂ ਲੈ ਕੇ 9:30 ਤੱਕ ਤੁਹਾਡੇ ਲਈ ਲਾਈਨਾਂ ਖੁੱਲ੍ਹੀਆਂ ਹੋਣਗੀਆਂ ਔਰ ਤੁਸੀਂ ਕੋਈ ਆਪਣੀ ਕਿਸੇ ਖਬਰ ਦੇ ਉੱਤੇ ਟਿੱਪਣੀ ਕਰਨੀ ਹੈ, ਕੋਈ ਗੱਲਬਾਤ ਕਰਨੀ ਹੈ ਤਾਂ ਜ਼ਰੂਰ ਕਾਲ ਕਰ ਲੈਣੀ 416-620-1778। ਸੰਧੂ ਰੈਨੋਵੇਸ਼ਨ ਦਾ ਨੰਬਰ ਦੇਣਾ ਚਾਹਾਂਗਾ, ਤੁਸੀਂ ਘਰ ਦੇ ਵਿੱਚ ਕੰਕਰੀਟ ਤੇ ਫਲੋਰ ਪਾਉਣੇ ਨੇ, ਕੰਕਰੀਟ ਦਾ ਡਰਾਈਵੇ ਬਣਾਉਣਾ ਆ, ਲੀਗਲ ਬੇਸਮੈਂਟ ਬਣਾਉਣੀ ਹੈ ਤੇ ਜਾਂ ਫਿਰ ਕੋਈ ਹੋਰ ਕੰਮ ਹੈ ਕੰਸਟਰਕਸ਼ਨ ਦਾ ਤਾਂ ਸੰਧੂ ਰੈਨੋਵੇਸ਼ਨ ਨੂੰ ਕਾਲ ਕਰ ਲੈਣੀ 647-995-0111 ਇਹਨਾਂ ਦਾ ਨੰਬਰ ਹੈ। ਡਰੇਕ ਇਮੀਗ੍ਰੇਸ਼ਨ ਤੋਂ ਸਰਤਾਜ ਜੀ ਦਾ ਨੰਬਰ 204-558-9750 204-558-9750 ਡਰੇਕ ਇਮੀਗ੍ਰੇਸ਼ਨ ਤੋਂ ਸਰਤਾਜ ਜੀ ਦੇ ਨਾਲ ਤੁਸੀਂ ਸੰਪਰਕ ਕਰ ਲੈਣਾ ਅਤੇ ਖੰਨਾ ਲਾ ਆਫਿਸ ਦਾ ਨੰਬਰ 905-805-8888 ਅਤੇ ਜਸਵਿੰਦਰ ਸਿੱਖ ਦਾ ਨੰਬਰ ਦੇਣਾ ਚਾਹਾਂਗਾ। ਅਗਰ ਤੁਸੀਂ ਵਿੰਡਜ਼ਰ ਏਰੀਏ ਦੇ ਵਿੱਚ ਕੋਈ ਪ੍ਰਾਪਰਟੀ ਖਰੀਦਣੀ, ਕੋਈ ਪ੍ਰਾਪਰਟੀ ਵੇਚਣੀ ਹੈ ਤਾਂ ਉੱਥੋਂ ਦੇ ਲੋਕਲ ਰਿਐਲਟਰ ਦੇ ਨਾਲ ਸੰਪਰਕ ਕਰੋ ਜਸਵਿੰਦਰ ਸੇਖੋਂ 519-981-1589 519-981-1579 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਲੈਣਾ। ਸੋ ਇੱਕ ਟਰੱਕਿੰਗ ਕੰਪਨੀ ਨੂੰ ਤੁਰੰਤ ਕੰਟੇਨਰਸ ਦੇ ਉੱਤੇ ਕੰਮ ਕਰਨ ਲਈ ਡਰਾਈਵਰ ਦੀ ਜ਼ਰੂਰਤ ਹੈ ਟਰੰਪ ਟਰਾਂਸਪੋਰਟ ਵਾਲਿਆਂ ਨੂੰ, ਔਰ ਇਹਨਾਂ ਦੇ ਪਾਸ ਕਈ ਪੋਸਟਾਂ ਖਾਲੀ ਨੇ ਔਰ ਤੁਸੀਂ ਇਹਨਾਂ ਦੀ ਕੰਪਨੀ ਨੂੰ ਜੁਆਇਨ ਕਰੋ ਅਤੇ ਵਧੀਆ ਪੈਸੇ ਕਮਾਓ। ਟਰੰਪ ਟਰਾਂਸਪੋਰਟ ਵਾਲਿਆਂ ਦਾ ਕੰਟੇਨਰ ਵਾਸਤੇ ਕੰਟੇਨਰਸ ਦਾ ਕੰਮ ਕਰਨ ਵਾਸਤੇ ਨੰਬਰ ਹੈ 416-816-4516 ਦੇ ਉੱਤੇ ਤੁਸੀਂ ਕਾਲ ਕਰ ਲਵੋ। ਟਰੰਪ ਟਰਾਂਸਪੋਰਟ 416-816-4516 416-816-4516 ਤੁਸੀਂ ਡਰਾਈਵਿੰਗ ਦੀ ਜੋਬ ਪਾਲਦੇ ਹੋ ਅਤੇ ਤੁਸੀਂ ਕੰਟੇਨਰ ਦਾ ਕੰਮ ਕਰਨਾ ਪਸੰਦ ਕਰਦੇ ਹੋ ਅਤੇ ਤੁਹਾਡੇ ਲਈ ਇਹ ਵਧੀਆ ਜੋਬ 416-816-1516 ਇਹਨਾਂ ਦਾ ਨੰਬਰ ਹੈ, ਇਸ ਨੰਬਰ 'ਤੇ ਤੁਸੀਂ ਕਾਲ ਕਰ ਲੈਣੀ। ਆਓ ਇਸ ਸਮੇਂ ਤੇਜਿੰਦਰ ਫਤਿਹਪੁਰ ਮੇਰੇ ਨਾਲ ਜੁੜ ਚੁੱਕੇ ਨੇ, ਸੋ ਪੰਜਾਬ ਦੀਆਂ ਖਬਰਾਂ ਦੇ ਉੱਤੇ ਕੁਝ ਤਬਸਰਾ ਤੁਹਾਡੇ ਨਾਲ ਸਾਂਝਾ ਕਰਨਗੇ। ਤੇਜਿੰਦਰ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਸ਼ੁਕਰੀਆ ਗਰੇਵਾਲ ਸਾਹਿਬ, ਪ੍ਰੋਗਰਾਮ ਖਬਰਾਂ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਸਤਿ ਸ੍ਰੀ ਅਕਾਲ। ਤੇ ਆਓ ਆਪਾਂ ਆਓ ਆਪਾਂ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਜੋ ਫਤਿਹਗੜ੍ਹ ਸਾਹਿਬ ਵਿਖੇ ਦੀਪ ਸਿੱਧੂ ਦੇ ਲਈ ਰੱਖੀ ਅੰਤਿਮ ਅਰਦਾਸ ਦੇ ਵਿੱਚ ਬੜਾ ਵੱਡਾ ਇਕੱਠ ਹੋਇਆ ਤੇ ਉਹਦੇ ਚ ਵੱਖ ਵੱਖ ਲੀਡਰਾਂ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਤੇ ਇਹਦੇ ਬਾਰੇ ਚ ਕੀ ਤੁਸੀਂ ਸਾਡੇ ਨਾਲ ਵਿਸਤਾਰ ਦੇਣਾ ਚਾਹੁੰਦੇ ਹੋ?
ਬਿਲਕੁਲ ਗਰੇਵਾਲ ਸਾਹਿਬ, ਅੱਜ ਬੜਾ ਵੱਡਾ ਇਕੱਠ ਸੀ, ਸ਼ਾਇਦ ਲੱਖਾਂ ਦੀ ਗਿਣਤੀ ਦੇ ਵਿੱਚ ਹੀ ਇਕੱਠ ਹੋਏਗਾ। ਅੰਮ੍ਰਿਤਸਰ ਤੋਂ ਵੀ ਇੱਕ ਜਥਾ ਗੋਲਡਨ ਗੇਟ ਤੋਂ ਜਿਹੜਾ ਚੱਲਿਆ ਸੀ ਕਾਫਲਾ, ਉਹ ਜਲੰਧਰ ਪੁੱਜਾ, ਫਿਰ ਲੁਧਿਆਣੇ ਪੁੱਜਾ, ਖੰਨੇ ਪੁੱਜਾ ਤੇ ਫਿਰ ਉਹ ਦੁਪਹਿਰੇ ਅਰਦਾਸ ਦੇ ਵੇਲੇ ਫਤਿਹਗੜ੍ਹ ਸਾਹਿਬ ਪੁੱਜਿਆ। ਸੋ ਇੰਨੀ ਜ਼ਿਆਦਾ ਭੀੜ ਸੀ ਉੱਥੇ, ਜਿਹੜਾ ਬੰਦਾ ਇੱਕ ਵਾਰੀ ਸਟੇਜ ਤੇ ਪਹੁੰਚ ਗਿਆ ਉਹ ਦੁਬਾਰ ਤੋਂ ਸਟੇਜ ਤੇ ਨਹੀਂ ਜਾ ਸਕਦਾ ਸੀ। ਸਾਡੇ ਮੀਡੀਆ ਕਰਮੀਆਂ ਨੂੰ ਵੀ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਕਿ ਜਦੋਂ ਇੱਕ ਵਾਰੀ ਉਹ ਬਾਹਰ ਹੋਰ ਇਕੱਠ ਦੇ ਸ਼ਾਰਟ ਲੈਣ ਜਾਂ ਗੱਲ ਰਿਕਾਰਡ ਕਰਨ ਆਉਂਦੇ ਸੀ ਤਾਂ ਦੁਬਾਰਾ ਉਹ ਅੰਦਰ ਹਾਲ ਚ ਪਹੁੰਚ ਨਹੀਂ ਪਾਉਂਦੇ ਸੀ ਲਗਾਤਾਰ। ਜਦੋਂ ਅਰਦਾਸ ਹੋਈ ਉਸ ਤੋਂ ਬਾਅਦ ਵੀ ਲੋਕਾਂ ਦੇ ਜਿਹੜੇ ਕਾਫਲੇ ਨੇ ਵੱਡੀ ਗਿਣਤੀ ਦੇ ਵਿੱਚ ਉੱਥੇ ਆ ਰਹੇ ਸੀ। ਸਿਮਰਜੀਤ ਸਿੰਘ ਮਾਨ ਵੱਲੋਂ ਉੱਥੇ ਸਪੀਚ ਦਿੱਤੀ ਗਈ ਔਰ ਉੱਥੇ ਸ਼ਰਧਾਂਜਲੀ ਜਿਹੜਾ ਸਮਾਗਮ ਦੇ ਵਿੱਚ ਉਹਨਾਂ ਨੂੰ ਜਿਹੜੀਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਤਰਸੇਮ ਸਿੰਘ ਮੋਰਾਂ ਵਾਲੀ ਢਾਡੀ ਜਥੇ ਨੇ ਉਹਨਾਂ ਨੇ ਵੀ ਸ਼ਰਧਾਂਜਲੀਆਂ ਦਿੱਤੀਆਂ। ਸੋ ਵੱਖ ਵੱਖ ਸ਼ਖਸੀਅਤਾਂ ਨੇ ਜਿਹੜੀਆਂ ਉਹਨਾਂ ਨੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਔਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਕਿਹਾ ਕਿ साजिश का जिहड़ा पर्दा फाश होना चाहिए, उच्च पद्धरी जांच होनी चाहिए है, एक्सीडेंट नहीं है। सो वक्ख वक्ख जिहड़े आगू पहुंचे ने उत्थे उन्हां सारिआं ने कहा कि इहदा जिहड़ी जांच है सुप्रीम कोर्ट की जिहड़ी कमेटी है, कोई जां रिटायर जज कोई एस आई टी बने जिहड़ी इहदी जांच करे। करनैल सिंह पीर मुहम्मद होरां ने भी यह किया। सो अज उत्थे अरदास दे विच दीवान हाल दे विच जिहड़ी अंतिम अरदास हुई फतेहगढ़ साहब च, उत्थे बीबियां चो एक बीबी रमनदीप कौर नारंग ने दीप सिद्धू बारे गलबात करदिआं किहा कि उह इक सूरमा सी। उन्हां दस्सिआ कि असीं वीर सिद्धू वल्लों बनाई गई वारिस पंजाब जथेबंदी च पहले दिन तों शामिल सां ते असीं उन्हां वल्लों चलाई गई संस्था दे अगे भी पहरा दिंदे रहांगे। उन्हां ने किहा है कि मेरी दीप सिद्धू नाल 23 जनवरी नूं फतेहगढ़ साहब विखे ही आखिरी मुलाकात हुई सी, उस तों बाद सारियां मीटिंगां जिहड़ियां ऑनलाइन होईआं। सो उह जागरूक सीगा, उह नौजवान पीढ़ी नूं जागरूक करना चाहुंदा सी, उह पंजाब दे वध अधिकारां दी गल करदा सी, उह पंजाब दी सियासत दे विच बदलाव चाहुंदा सी। सो इस तरह दीआं तकरीरां ने जिहड़ियां इस तरह दीआं गल्लां ने जिहड़ियां उहनां नूं याद करके बीबी रमनजोत कौर ने दसियां ने, रमनदीप कौर ने जी गरवाल साहब।
और इन्हां दे भरा वल्लों भी उत्थे काफी पापूर्त स्पीच है जिहड़ी दित्ती गई, उहदा जिक्र करना चाहो ते नाल दी नाल मैं तुहातों जानना चाहांगा कि ये जिहड़ा की इहदी कोई इन्वेस्टिगेशन चल रही है जां इन्वेस्टिगेशन ठप हो गई है। वक्ख वक्ख बुलारियां ने यह गल सिद्ध करन दी कोशिश कीती है कि दीप सिद्धू दा यह एक्सीडेंट नहीं सी, यह मर्डर सी। सिमरजीत मान होनी तो इस ते इस तरह गल करदा जिवें उन्हां दे पास पक्के सबूत आ जिहड़े होण कि पुलिस की गड्डी दीप सिद्धू दे पिछे सीगी ते मूहरे पुलिस वालिआं दा ट्रक वालिआं नाल संपर्क सीगा ते फिर उस ते जिहड़ी किवें गोली मारी गई है, इह सारा कुछ उह दसदे ने कि उन्हां नूं कोई इस चीज़ दे उत्ते कि भाई यह चीज़ नहीं हुई कोई कंडेम करे या फिर या उसनों कहे कि हाँ इदां ही होया। और बहुत सारे पत्रकारों ने बीते कुछ दिनों तो लगातार उत्थे जाके यह चर्चा छेड़ी है कि जिथे सारी घटना वापरी सी कि किवें एडा वड्डा ट्राला एक स्कॉर्पियो गड्डी बजण दे नाल इन्ने 30 फुट के करीब करीब जिहड़ा कि सड़के च आ सकता है, तो या फिर जे दीप सिद्धू का एक्सीडेंट हुंदा है तां उस ते गड्डी जे विचाले वड्डी जांदी है उस साइड तों ते दीप सिद्धू दे किवें सिर्फ कली सिर च ही सट वजदी है। सो की इस दे उत्ते कोई होर इन्वेस्टिगेशन चल रही है या फिर यह मामला सारा इत्थे ही ठप हो रहा वा?
ਗਰਵਾਲ ਸਾਹਿਬ ਇਹਦੇ ਕੋਈ ਵੱਡੀ ਇਨਵੈਸਟੀਗੇਸ਼ਨ ਹੈ ਜਿਹੜੀ ਨਹੀਂ ਚੱਲ ਰਹੀ। ਸੋ ਅੱਜ ਜਿਸ ਤਰ੍ਹਾਂ ਤੁਸੀਂ ਕਿਹਾ ਦੀਪ ਸਿੱਧੂ ਦੇ ਭਰਾ ਨੇ ਵੀ ਉੱਥੇ ਭਾਵੁਕ ਹੁੰਦਿਆਂ ਜਿਹੜਾ ਉੱਥੇ ਸ਼ਰਧਾਂਜਲੀ ਭੇਂਟ ਕੀਤੀ ਆ, ਉਹਨਾਂ ਨੇ ਵੀ ਇਹੋ ਗੱਲ ਕੀਤੀ ਹੈ। ਬਲਜੀਤ ਸਿੰਘ ਦਾਦੂਵਾਲ ਹੋਰਾਂ ਨੇ ਵੀ ਵੱਡਾ ਬਿਆਨ ਦਿੱਤਾ, ਉਹਨਾਂ ਨੇ ਵੀ ਕਿਹਾ ਕਿ ਦੀਪ ਸਿੱਧੂ ਦੇ ਜਿਹੜਾ ਇਹ ਮੌਤ ਹੋਈ ਹੈ ਇਹਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਇਹ ਹਾਦਸਾ ਨਹੀਂ ਇਹ ਸਾਜਿਸ਼ ਲੱਗਦੀ ਹੈ। ਉਹਨਾਂ ਨੇ ਕਿਹਾ ਹੈ ਕਿ ਇਸ ਤੋਂ ਪਰਦਾ ਉੱਠਣਾ ਚਾਹੀਦਾ ਹੈ। ਸੋ ਇਹਦੇ ਬਾਰੇ ਚ ਬਾਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ। ਜਿਸ ਤਰ੍ਹਾਂ ਤੁਸੀਂ ਬਿਲਕੁਲ ਠੀਕ ਕਿਹਾ ਕਿ ਸਿਮਰਜੀਤ ਸਿੰਘ ਮਾਨ ਦੱਸਦੇ ਨੇ ਕਿ ਇਸ ਤਰ੍ਹਾਂ ਵਾਕਿਆ ਹੋਇਆ ਹੈ, ਔਰ ਜੇਕਰ ਇੰਨੀ ਗੱਡੀ ਜਿਹੜੀ ਬਿਲਕੁਲ ਇੱਕ ਪਾਸਿਓਂ ਅੱਧ ਤੱਕ ਖਤਮ ਹੋ ਗਈ ਸੀ ਤਾਂ ਉਹਦੇ ਬਾਵਜੂਦ ਦੀਪ ਸਿੱਧੂ ਨੂੰ ਕੋਈ ਉਸ ਤਰ੍ਹਾਂ ਦੀ ਸੱਟ ਨਹੀਂ ਲੱਗੀ ਕਿਉਂਕਿ ਉਹਦੀਆਂ ਜਿਹੜੀਆਂ ਫੋਟੋਆਂ ਵਾਇਰਲ ਹੋਈਆਂ ਸੀ ਹਸਪਤਾਲ ਦੇ ਵਿੱਚੋਂ ਉਹਦੇ ਤੇ ਸ਼ਰਟ ਵੀ ਉਹਦੀ ਉਤਾਰੀ ਹੋਈ ਸੀ ਔਰ ਕੋਈ ਇਸ ਤਰ੍ਹਾਂ ਦੇ ਬਾਡੀ ਤੇ ਨਿਸ਼ਾਨ ਨੇ ਜਿਹੜੇ ਉਹ ਨਹੀਂ ਲੱਗਦੇ ਸੀ। ਸੋ ਉਹਨਾਂ ਨੇ ਸਾਰਿਆਂ ਨੇ ਜਿਹੜੇ ਨੇ ਉੱਥੇ ਸ਼ਰਧਾਂਜਲੀ ਭੇਟ ਕੀਤੀ ਵੱਖ ਵੱਖ ਸ਼ਖਸੀਅਤਾਂ ਨੇ, ਉਹਨਾਂ ਚੋਂ ਬਹੁਤਿਆਂ ਨੇ ਇਹ ਸ਼ੱਕ ਜ਼ਾਹਰ ਕੀਤਾ ਹੈ ਕਿ ਦੀਪ ਸਿੱਧੂ ਨੂੰ ਇੱਕ ਹਾਦਸਾ ਕਹਿ ਕੇ ਜਾਂ ਇੱਕ ਵਾਹਿਗੁਰੂ ਦਾ ਅਕਾਲ ਪੁਰਖ ਦਾ ਹੁਕਮ ਮੰਨ ਕੇ ਜਿਹੜਾ ਇਹ ਹਾਦਸਾ ਉਹਨੂੰ ਭੁਲਾਇਆ ਨਹੀਂ ਜਾ ਸਕਦਾ। ਸੋ ਇਹਦੀ ਬਰੀਕੀ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ, ਇਹ ਸਾਜਿਸ਼ ਤਹਿਤ ਕੀਤਾ ਗਿਆ ਕਤਲ ਹੈ। ਸੋ ਇਹਦੇ ਬਾਰੇ ਸਾਰਿਆਂ ਨੇ ਹੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਹੁਣ ਆਉਣ ਵਾਲੇ ਦਿਨਾਂ 'ਚ ਦੇਖੋ ਕਿ ਸੁਪਰੀਮ ਕੋਰਟ ਜਾਂ ਹਾਈ ਕੋਰਟ ਇਸ ਮਾਮਲੇ 'ਚ ਕੀ ਦਖਲ ਲੈਂਦੀ ਹੈ, ਕਿਉਂਕਿ ਸਾਰਿਆਂ ਨੇ ਕਿਸੇ ਨੇ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ, ਕਿਸੇ ਨੇ ਸੁਪਰੀਮ ਕੋਰਟ ਦੇ ਰਿਟਾਇਰਡ ਜੱਜਾਂ ਤੋਂ ਜਾਂਚ ਦੀ ਮੰਗ ਕੀਤੀ ਹੈ। ਸੋ ਵੱਖ ਵੱਖ ਆਗੂ ਨੇ ਜਿਹੜੇ ਉਹ ਜਾਂਚ ਦੀ ਮੰਗ ਲਗਾਤਾਰ ਕਰ ਰਹੇ ਨੇ ਕਿ ਇਹ ਮਹਿਜ ਇੱਕ ਹਾਦਸਾ ਨਹੀਂ ਹੈ। ਸੋ ਸਾਰਿਆਂ ਨੇ ਸ਼ੰਕਾ ਜ਼ਾਹਰ ਕੀਤੀ ਹੈ। ਜੀ ਗਰੇਵਾਲ ਸਾਹਿਬ ਹੈਲੋ
ਜੀ 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 ਅਤਿੰਦਰ ਇੱਕ ਆਖਰ ਦੇ ਵਿੱਚ ਮੈਂ ਸੰਬੰਧ ਦੇ ਵਿੱਚ ਗੱਲ ਤੁਹਾਨੂੰ ਇਹ 'ਚ ਪੁੱਛਣੀ ਚਾਹਾਂਗਾ ਕਿ ਰੀਨਾ ਰਾਏ ਜਿਹੜੀ ਰਾਈਟ ਵੇ ਉੱਥੋਂ ਘਟਨਾ ਤੋਂ ਬਾਅਦ ਅਗਲੇ ਇੱਕ ਅੱਧੇ ਦਿਨ ਦੇ ਵਿੱਚ ਹੀ ਅਮਰੀਕਾ ਆ ਗਏ ਨੇ, ਕਿ ਉਹਨਾਂ ਨੇ ਕੋਈ ਬਿਆਨ ਦਿੱਤਾ, ਕਿਸੇ ਮੀਡੀਆਕਾਰ ਨੇ ਉਹਨਾਂ ਦੀ ਇੰਟਰਵਿਊ ਕੀਤੀ, ਉਹਨਾਂ ਨੇ ਆਪਣਾ ਕੁਛ ਇਸ ਦੇ ਉੱਤੇ ਪ੍ਰਤੀਕਰਮ ਦੱਸਿਆ ਜਾਂ ਨਹੀਂ, ਅਤੇ ਉਹ ਕੀ ਬੋਲੇ ਉਹ ਕਿਉਂ ਨਹੀਂ ਇਸ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਏ ਔਰ ਕਿਉਂ ਨਹੀਂ ਉਹ ਦੀਪ ਸਿੱਧੂ ਦੀ ਗੱਲ ਕਰ ਰਹੇ ਕਿ ਇਸ ਦੇ ਉੱਤੇ ਕੋਈ ਗੱਲਬਾਤ ਚੱਲ ਰਹੀ ਹੈ?
ਗਰਵਾਲ ਸਾਹਿਬ ਕੋਈ ਉਹਨਾਂ ਦਾ ਖੁੱਲ ਕੇ ਬਿਆਨ ਨਹੀਂ ਆਇਆ, ਪਹਿਲੇ ਦਿਨ ਹੀ ਹਸਪਤਾਲ ਦੇ ਵਿੱਚੋਂ ਜਿਵੇਂ ਬਿਲਕੁਲ ਰਿਲੈਕਸ ਮੂਡ ਚ ਹੁੰਦੇ ਆ ਉਸ ਤਰੀਕੇ ਉਹ ਵੀਡੀਓ ਕਾਲ ਤੇ ਆਪਣੇ ਪਰਿਵਾਰ ਨੂੰ ਜਾਣਕਾਰੀ ਆਪਣੀ ਸਾਂਝੀ ਕਰ ਰਹੇ ਸਨ। ਸੋ ਅੱਜ ਰੀਨਾ ਰਾਏ ਨੇ ਜਿਹੜੇ ਉਹਨਾਂ ਦੇ ਅੰਤਿਮ ਅਰਦਾਸ ਤੇ ਨਹੀਂ ਪਹੁੰਚੇ, ਪਰ ਦੀਪ ਸਿੱਧੂ ਦੀ ਪਤਨੀ ਤੇ ਉਹਨਾਂ ਦੀ ਧੀ ਹੈ ਜਿਹੜੀ ਉਹ ਜ਼ਰੂਰ ਅੰਤਿਮ ਅਰਦਾਸ ਚ ਪਹੁੰਚੇ ਨੇ। ਉਹਨਾਂ ਦਾ ਸਿਰੋਪਾਉ ਦੇ ਕੇ ਉੱਥੇ ਪ੍ਰਬੰਧਕਾਂ ਵੱਲੋਂ ਸਨਮਾਨ ਵੀ ਕੀਤਾ ਗਿਆ, ਪਰ ਰੀਨਾ ਰਾਏ ਉੱਥੇ ਨਹੀਂ ਪਹੁੰਚੇ। ਪਰ ਦੀਪ ਸਿੱਧੂ ਦੀ ਧੀ ਔਰ ਪਤਨੀ ਨੇ ਇਸ ਮੌਕੇ ਕੁਝ ਵੀ ਨਹੀਂ ਬੋਲਿਆ ਦੀਪ ਸਿੱਧੂ ਦੇ ਬਾਰੇ। ਪਰ ਰੀਨਾ ਰਾਏ ਵੱਲੋਂ ਵੀ ਚੁੱਪੀ ਧਾਰਨਾ ਉਹ ਵੀ ਕਈ ਤਰ੍ਹਾਂ ਦੇ ਸਵਾਲ ਹੈ ਜਿਹੜੇ ਉਹ ਖੜੇ ਕਰਦਾ ਕਿ ਆਖਰ ਦੇ ਵਿੱਚ ਇਹ ਮਾਮਲਾ ਕੀ ਹੈ, ਜੇ ਉਹਨਾਂ ਦੀ ਇੰਨੀ ਨੇੜਤਾ ਸੀ ਤਾਂ ਅੰਤਿਮ ਅਰਦਾਸ ਚ ਸ਼ਾਮਲ ਹੋਏ ਬਿਨਾਂ ਉਹ ਕਿਉਂ ਚਲੇ ਗਏ ਨੇ?
ਜੀ, ਇਸ ਤਰ੍ਹਾਂ ਲੱਗਦਾ ਕਿ ਉਸ ਨੂੰ ਕੋਈ ਦੁੱਖ ਨਹੀਂ ਹੈ ਸਾਰੀ ਘਟਨਾਕ੍ਰਮ ਦਾ। ਤੇ ਦੂਸਰਾ ਮੈਂ ਜਾਣਨਾ ਚਾਹਾਂਗਾ ਕਿ ਜਿਵੇਂ ਸਿਮਰਜੀਤ ਮਾਨ ਜੀ ਕਹਿੰਦੇ ਜਾਂ ਫਿਰ ਹੋਰ ਲੋਕ ਵੀ ਕਹਿੰਦੇ ਨੇ ਕਿ ਉਹ ਵੱਖਰੀ ਗੱਡੀ ਦੇ ਵਿੱਚ ਨਾਲ ਨਹੀਂ ਸੀਗੇ, ਵੱਖਰੀ ਗੱਡੀ ਦੇ ਵਿੱਚ ਸੀਗੇ। ਤੇ ਇਹ ਤੋਂ ਇਲਾਵਾ ਜਿਹੜਾ ਟਰੱਕ ਡਰਾਈਵਰ ਫੜਿਆ ਉਹਨੇ ਵੀ ਇੰਟਰਵਿਊ ਹੋਈ ਆ, ਉਹਨੇ ਵੀ ਕੋਈ ਗੱਲਾਂ ਕੀਤੀਆਂ ਨੇ, ਉਹਨੇ ਕੀ ਹੁਣ ਤੱਕ ਖੁਲਾਸੇ ਕੀਤੇ ਨੇ ਸਾਰੀ ਘਟਨਾਕ੍ਰਮ ਦੇ ਉੱਤੇ?
ਗਰਵਾਲ ਸਾਹਿਬ ਦੋ ਤਿੰਨ ਤਰ੍ਹਾਂ ਦੇ ਬਿਆਨ ਆਏ ਨੇ। ਪਹਿਲਾਂ ਉਹਨਾਂ ਨੇ ਕਿਹਾ ਕਿ ਟਰੱਕ ਆ ਜਿਹੜਾ ਉਹ ਖਰਾਬ ਹੋ ਗਿਆ ਸੀ, ਇਸ ਕਰਕੇ ਰਸਤੇ ਚ ਖੜਾਇਆ ਸੀ। ਔਰ ਕੁਝ ਸੱਜਣੇ ਦੱਸਦੇ ਨੇ ਕਿ ਜਿਹੜੇ ਟੋਲ ਟੈਕਸ ਤੋਂ ਲੰਘ ਕੇ ਆਏ ਨੇ ਉਹਦੀ ਜੇ ਫੁਟੇਜ ਚੈੱਕ ਕੀਤੀ ਜਾਵੇ ਤਾਂ ਉੱਥੇ ਦੀਪ ਸਿੱਧੂ ਦੀ ਗੱਡੀ ਦੇ ਵਿੱਚ ਰੀਨਾ ਰਾਏ ਜਿਹੜੀ ਉਹ ਨਾਲ ਨਹੀਂ ਸੀਗੀ। ਸੋ ਇਸ ਤਰ੍ਹਾਂ ਦੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਨੇ ਕਿ ਦੀਪ ਸਿੱਧੂ ਇਕੱਲਾ ਹੀ ਸੀ ਉਸ ਗੱਡੀ ਦੇ ਵਿੱਚ, ਉਹ ਲੜਕੀ ਹੈ ਜਿਹੜੀ ਦਿਖਾਈ ਨਹੀਂ ਦੇ ਰਹੀ, ਔਰ ਉਸ ਤੋਂ ਬਾਅਦ ਐਕਸੀਡੈਂਟ ਦੇ ਵਿੱਚ ਜੇ ਉਹ ਨਾਲ ਸੀ ਤਾਂ ਉਹਦਾ ਬਚ ਜਾਣਾ, ਔਰ ਉਸ ਤੋਂ ਬਾਅਦ ਨਾਲ ਹੀ ਹਸਪਤਾਲ ਦੇ ਵਿੱਚੋਂ ਵੀਡੀਓ ਕਾਲ ਰਾਹੀਂ ਆਪਣੇ ਸਕੇ ਸੰਬੰਧੀਆਂ ਨਾਲ ਗੱਲਬਾਤ ਕਰਨਾ। ਸੋ ਕਈ ਤਰ੍ਹਾਂ ਦੇ ਸਵਾਲ ਨੇ ਜਿਹੜੇ ਉਹ ਖੜੇ ਕਰਦਾ। ਵਾਕਿਆ ਹੀ ਜਾਂਚ ਦਾ ਵਿਸ਼ਾ ਇਹ ਹੈਗਾ ਹੈ, ਕਿਉਂਕਿ ਜਦੋਂ ਕੋਈ ਇਸ ਤਰ੍ਹਾਂ ਦਾ ਹਾਦਸਾ ਹੁੰਦਾ ਹੈ ਤਾਂ ਅਸੀਂ ਬਿਲਕੁਲ ਵੀ ਇਹੋ ਜਿਹੇ ਰਿਲੈਕਸ, ਠੀਕ ਹੈ ਅਸੀਂ ਸਕੇ ਸੰਬੰਧੀਆਂ ਨੂੰ ਆਪਣੀ ਸਿਹਤ ਬਾਰੇ ਜ਼ਰੂਰ ਦੱਸ ਦਿੰਦੇ ਹਾਂ, ਪਰ ਮੇਰਾ ਖਿਆਲ ਹੈ ਕਿ ਵੀਡੀਓ ਕਾਲ ਕਰਨਾ ਸਾਨੂੰ ਨਹੀਂ ਸੁੱਝਦਾ। ਤੇ ਮੇਰਾ ਖਿਆਲ ਹੈ ਕਿ ਅਜਿਹੇ ਸਦਮੇ ਦੇ ਵਿੱਚ, ਅਜਿਹੇ ਹਾਦਸੇ ਦੇ ਵਿੱਚ ਬੰਦਾ ਆਪਾ ਵੀ ਖੋ ਬੈਠਦਾ। ਸੋ ਉਹਨੂੰ ਕਾਫੀ ਟਾਈਮ ਤੱਕ ਸਮਝ ਨਹੀਂ ਆਉਂਦੀ ਕਿ ਮੈਂ ਕੀ ਕਰਾਂ।
ਸੋ ਆਪਾਂ ਅਗਲੀ ਖਬਰ ਵੱਲ ਚੱਲਾਂਗੇ। ਅਗਲੀ ਖਬਰ ਆ ਜਿਹੜੀ ਮਜੀਠੀਆ ਸਾਹਿਬ ਦੀ, ਮੈਂ ਕਵਰ ਕਰਨੀ ਚਾਹਾਂਗਾ। ਮਜੀਠੀਆ ਸਾਹਿਬ ਨੂੰ ਜਿਹੜਾ ਇਸ ਸਮੇਂ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ, ਇਹ ਵੀ ਵੱਡੀ ਖਬਰ ਹੈ ਪੰਜਾਬ ਦੀ। ਸੋ ਇਹਦਾ ਮੈਂ ਤੁਹਾਡੇ ਤੋਂ ਡਿਟੇਲ ਜਾਣਨਾ ਚਾਹਾਂਗਾ, ਲੇਕਿਨ ਉਸ ਤੋਂ ਪਹਿਲਾਂ ਮੈਂ ਕੁਝ ਆਪਣੇ ਸਪੌਂਸਰ ਦੇ ਸੰਦੇਸ਼ ਸਰੋਤਿਆਂ ਦੇ ਨਾਲ ਸਾਂਝੇ ਕਰ ਦਵਾਂ। ਸਾਡੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਮਦਦ ਕੀਤੀ ਜਾ ਰਹੀ ਹੈ ਅਵਤਾਰ ਮਿਨਹਾਸ ਜੀ ਵੱਲੋਂ। ਅਵਤਾਰ ਮਿਨਹਾਸ ਜੀ ਕਿ ਜਿਨ੍ਹਾਂ ਨੇ ਆਪਣੀ ਬ੍ਰੋਕਰੇਜ ਇਸ ਸਮੇਂ ਖੋਲ੍ਹ ਲਈ ਹੈ, ਔਰ ਕਾਫੀ ਏਜੰਟਸ ਆਲਰੇਡੀ ਹਾਇਰ ਕਰ ਚੁੱਕੇ ਨੇ। 416-744-93-93 ਤੇ ਕਾਲ ਕਰਨੀ ਹੈ ਤੁਸੀਂ। 427 ਰਿਐਲਟੀ ਇੰਕ ਇਹਨਾਂ ਦੀ ਬ੍ਰੋਕਰੇਜ ਦਾ ਨਾਂ ਆ, ਔਰ ਤੁਸੀਂ ਇਸ ਬ੍ਰੋਕਰੇਜ ਨੂੰ ਜੁਆਇਨ ਕਰੋ। ਤੇ ਜਿਹੜੇ ਡੰਡਾਕ ਦੇ ਵਿੱਚ ਨਵੇਂ ਘਰ ਆ ਰਹੇ ਨੇ ਉਹਨਾਂ ਦੇ ਵਿੱਚ ਤੁਸੀਂ ਐਕਸੈਸ ਲੈਣਾ ਚਾਹੁੰਦੇ ਹੋ ਜਾਂ ਇਹਨਾਂ ਘਰਾਂ ਨੂੰ ਤੁਸੀਂ ਬੁੱਕ ਕਰਾਉਣਾ ਜਾਂ ਫਿਰ ਇਹ ਘਰ ਵੇਚਣੇ ਨੇ, ਤਾਂ ਨੰਬਰ ਤੁਸੀਂ ਡਾਇਲ ਕਰਨਾ 416-744-93-93 4 ਇਹਨਾਂ ਦਾ ਨੰਬਰ ਹੈ। ਇਸ ਨੰਬਰ ਤੇ ਤੁਸੀਂ ਕਾਲ ਕਰ ਲੈਣਾ। 427 ਰਿਐਲਟੀ ਇੰਕ ਬ੍ਰੋਕਰੇਜ 680 ਰੈਕਸਡੇਲ ਬੁਲੇਵਰਡ ਯੂਨਿਟ ਨੰਬਰ 29 ਟੋਬੀਕੋ ਦੇ ਵਿੱਚ ਸਥਿਤ ਨੇ। ਐਚ ਕੇ ਟਾਇਰ ਸੈਂਟਰ ਦਾ ਨੰਬਰ ਬੂਟਾ ਚਾਹਲ ਜੀ ਅਤੇ ਲੰਡਨ ਤੇ ਮਿਸਾਗਾ ਤੋਂ ਤੁਹਾਨੂੰ ਇਹ ਸਰਵ ਕਰਦੇ ਨੇ। ਦੋ ਲੋਕੇਸ਼ਨ ਤੋਂ ਟਰੱਕਾਂ ਦੇ ਟਾਇਰ ਪਵਾਉਣ ਦੇ ਲਈ 647-294-4600 ਐਚ ਕੇ ਟਾਇਰ ਸੈਂਟਰ ਦਾ ਨੰਬਰ ਹੈ। ਇਸ ਨੰਬਰ ਤੇ ਤੁਸੀਂ ਕਾਲ ਕਰਨੀ ਹੈ, ਟਰੱਕਾਂ ਦੇ ਟਾਇਰ ਪਾਉਣੇ ਨੇ ਤਾਂ ਐਚ ਕੇ ਟਾਇਰ ਸੈਂਟਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਕੇ ਡੀ ਹੋਮਿਓਪੈਥੀ ਡਾਕਟਰ ਕੁਲਦੀਪ ਜੀ ਦਾ ਨੰਬਰ ਹੈ 647-848-0055 647-848-0055। ਹੋਮਿਓਪੈਥੀ ਰਾਹੀਂ ਆਪਣੀ ਕਿਸੇ ਬਿਮਾਰੀ ਦਾ ਇਲਾਜ ਕਰਾਉਣਾ ਤਾਂ ਕੇ ਡੀ ਹੋਮਿਓਪੈਥੀ ਤੁਹਾਡੀ ਸੇਵਾ ਵਿੱਚ ਹਾਜ਼ਰ। 647-818-0055 ਤੇ ਤੁਸੀਂ ਕਾਲ ਕਰਨੀ ਹੈ। ਸ਼ਾਨ ਜੀ ਸੈਲਨ ਫਿਕਸ ਤੋਂ 905-790-99-99 905-790-99-99 ਦੇ ਉੱਤੇ ਸ਼ਾਨ ਜੀ ਦੇ ਨਾਲ ਤੁਸੀਂ ਸੰਪਰਕ ਕਰ ਲੈਣਾ, ਅਤੇ CWC ਇਮੀਗ੍ਰੇਸ਼ਨ 905-670-44-44 905-670-44-44 CWC ਇਮੀਗ੍ਰੇਸ਼ਨ ਦਾ ਨੰਬਰ ਹੈ। ਅਤੇ ਜਸਵੀਰ ਹੁੰਦਲ ਕੈਨੇਡਾ ਕਨਜ਼ੂਮਰ ਕੇਅਰ ਅਸਿਸਟੈਂਸ ਤੋਂ ਪ੍ਰੋਗਰਾਮ ਨੂੰ ਸਪੋਰਟ ਕਰ ਰਹੇ ਨੇ, ਔਰ 416-502-3100 ਇਹਨਾਂ ਨੰਬਰ ਹੈ। ਇਸ ਨੰਬਰ 'ਤੇ ਤੁਸੀਂ ਕਾਲ ਕਰ ਲੈਣੀ, ਔਰ ਸਿਰਫ 10 ਮਿੰਟ ਆਪਣੇ ਪਾਸ ਬਾਕੀ ਨੇ। 10 ਮਿੰਟਾਂ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਹੈ, ਕੋਈ ਕਾਲ ਕਰਨੀ ਚਾਹੁੰਦੇ ਹੋ ਤਾਂ 416-620-1778 ਸਟੂਡੀਓ ਦਾ ਨੰਬਰ ਹੈ। ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰ ਲੈਣੀ ਔਰ ਤੁਹਾਡੀ ਗੱਲ ਅਸੀਂ ਆਨ ਦੀ ਏਅਰ ਕਰਾਂਗੇ। ਤੇ ਇਸ ਸਮੇਂ ਮੇਰੇ ਨਾਲ ਤੇਂਦਰ ਫਤਿਹਪੁਰ ਪਟਿਆਲੇ ਤੋਂ ਨੇ, ਔਰ ਪੰਜਾਬ ਦੀਆਂ ਖਬਰਾਂ ਦੇ ਉੱਤੇ ਅਸੀਂ ਇਹ 10 ਮਿੰਟ ਹੋਰ ਗੱਲਬਾਤ ਕਰਨੀ ਹੈ। ਸੋ ਆਓ अपने अतिंदर इस खबर के उत्ते थोड़ा जिहा होर खुलासा कर दिओ कि बिक्रमजीत मजीठिया नूं न्यायिक जिहड़ा हिरासत दे विच भेज दिता गया है।
बिल्कुल गरेवाल साहब, अज बिक्रम सिंह मजीठिया ने मोहाली की अदालत दे विच आत्म समर्पण कर दिता है। उस तो बाद बिक्रम मजीठिया नूं अदालत ने 8 मार्च तक यानी कि 14 दिन की न्यायिक हिरासत च भेज दिता है। सो बिक्रम मजीठिया ने अज सवेरे मोहाली की अदालत च आत्म समर्पण किया। सुप्रीम कोर्ट वालों इस मामले च मजीठिया नूं दित्ती गई जिहड़ी राहत है वह अज खत्म हो गई सी, क्योंकि चोणां तों पहलां सुप्रीम कोर्ट ने बिक्रम मजीठिया नूं राहत दित्ती सी 24 फरवरी तक। सो अज 24 फरवरी है, उस तों बाद अज मजीठिया ने अदालत दे विच अपना आत्म समर्पण जिहड़ा कर दिता है। सो ड्रग मामले का जिहड़ा केस है बिक्रम मजीठिया ते दर्ज है, अंतरिम जमानत की जिहड़ी पटीशन है वह दायर की सी जिहड़ी खारिज हो गई सी। उस तों बाद पंजाब ते हरियाणा हाई कोर्ट का दरवाजा मजीठिया ने खड़काया सी, पर उथों भी जिहड़ी पटीशन है खारिज हो गई सी। उस तों बाद फिर सुप्रीम कोर्ट ने 24 फरवरी तक गिरफ्तारी ते रोक लाई सी। अज मजीठिया नूं आत्म समर्पण करना पिया, 14 दिन दे न्यायिक हिरासत च भेज दिता है और पटियाला दी केंद्रीय जेल दे विच भेजिया गया। और कहा जा रहा है कि कल नूं शायद उथों संगरूर दी जेल दे विच बिक्रम मजीठिया नूं शिफ्ट कर दिता जाएगा, पर अज उहनां नूं पटियाला दी केंद्रीय जेल दे विच भेज दिता गया। और इस मामले दे विच मेरा ख्याल है कि 14 दिनां बाद भी क्योंकि कुछ के जिहड़े वकील ने सीनियर वकील उहनां नाल इस संबंधी मेरी गल हुई है, तो उहनां ने कहा है कि शायद 14 दिनां बाद भी जमानत है जिहड़ी उह ना मिल सके, इत्थों खारज होएगी, तो हो सकदा हाई कोर्ट तों भी खारज हो जाए। फिर जिहड़ी अंतरिम जमानत है जिहड़ा आखिरी उहनां दे कोल चाराजोई बचदी है उह सुप्रीम कोर्ट दी रहि जांदी है। सो सुप्रीम कोर्ट इस मामले च की करदी है आने वाले दिनां च पता लगेगा, क्योंकि बहुत वड्डा केस है गरेवाल साहब, जिहड़ा ड्रग रैकेट दा केस है ये जगदीश भोला नाल संबंधित है। सो जे जगदीश भोला नूं जमानत नहीं मिली तां बिक्रम मजीठिया नूं जमानत किस आधार ते मिलेगी, ये आने वाले दिनां च देखना होगा। उधरों 10 मार्च नूं जिहड़े चोणां दे नतीजे भी आने ने, 8 मार्च नूं तक उहनां दी जिहड़ी न्यायिक हिरासत है जिहड़ी हाल दी घड़ी 8 मार्च तक 14 दिनां लई जेल भेजिया गया है।
जी गरेवाल साहब, कॉलर ने साडे नाल इक चीज़ स्वागत है प्रोग्राम दे विच।
सत श्री अकाल जी दोनों भीर सताल जी। गरेवाल साहब, मैं इन्हों पुछना है भी मैनू दस्यो एडा बड़ा ड्रग दे केस हो ना, कि भोले नू भी घंटे तो घंटे का रिमांड लिया सी, प्लीज ओदा भी घंटे का ही रिमांड सी, ये की कारना? हाँ जी, कि यह रिमांड वगैरह जेड़ा दोबारा जे नवजोत जी उन्होंने सरकार आई दोबारा लिता जा सकता है सुप्रीम कोर्ट ज हाई कोर्ट तो, क्योंकि जे आई वह नहीं छड़नगे इन्हों कदे भी, क्योंकि जेड़ा केस है बहुत बड़ा जी। प्लीज दसोंगे सर? थैंक यू
जी। जीतेंद्र, सो जे कांग्रेस की सरकार द्वारा बनती है तो फिर वो किस तरह ये सारे कासे दे उत्ते एक्ट हो गया, मामला तो हुण कोर्ट के हाथ विच है, तो बाकी तुसी दस दिओ कि जिदा इन्होंने गल की है बई घंटे दो घंटे के रिमांड के सारा कुछ यह हो गया।
अग्रवाल साहब, जे कांग्रेस की गल करिए, अगर कांग्रेस सरकार आती है तो बिक्रम मजीठिया नाल निजी हमले कौन करता है? वह सिर्फ कांग्रेस के दो तीन आगू ने, पहले नंबर से नवजोत सिद्धू ने, तो दूजे नंबर से सुखजिंदर सिंह रंधावा ने, बाकी किसी भी आगू ने खुल के है जिहड़ा बिक्रम मजीठिया बारे नहीं बोलिया। हालांकि राजा वड़िंग भी बोलते रहे ने, जिहड़ा कुलबीर सिंह जीरा है वह भी बोलते रहे ने, पर ये दो वड्डे लीडर ने जिहड़े नवजोत सिद्धू ते सुखजिंदर सिंह रंधावा बोलते रहे ने, और वह किते ना किते हर बयान दे विच सियासत हुंदी सी। सो हुण चोणां लंघ गईआं ने, सरकार बेशक कांग्रेस की बनती है किसी की बनती है, मैनू नहीं लगता कि इन्ना ज्यादा बिक्रम मजीठिया के केस नूं उछालिया जाएगा, क्योंकि सरकार बनने तो बाद इहो जिहे जिहड़े बयान ने उह चाहे लोक सभा चोणां नेड़े होण या विधानसभा चोणां नेड़े होण, उस वेले ही लोगों का पंजाब के लोगों का ध्यान है जिहड़ा वह भटकाउण लई इस तरह की जिहड़े सियासी तौर पर बयान ने जिहड़े चाहे वह बदलाखोरी के होण चाहे किसी भी तरह के होण दिते जांदे ने। जी गरवाल,
इस गिरफ्तारी के उत्ते इस हिरासत के इन्हों नूं भेजे जाण दे उत्ते की बोले ने सुखबीर बादल, प्रकाश सिंह बादल, मैं बादल?
बिल्कुल गरवाल साहब, उन्होंने बदलाखोरी की जिहड़ी कार्रवाई है ये दस्सिया है। अज दलजीत चीमा होर ने भी प्रेस नूं इहो ही गल कही है, पर मैं इहदे च एक होर गल जिहड़ी मैं वह ऐड करदे आ कि सुखजिंदर सिंह रंधावा ने ट्वीट किया है, सिर्फ इन्ना ट्वीट किया है कि रब दे घर च देर है अंधेर नहीं। सो इस तरह का ਪੰਜ ਕੱਸਿਆ ਉਹਨਾਂ ਨੇ ਇਹ ਟਵੀਟ ਕਰਕੇ। ਸੋ ਉਹ ਵੀ ਵਾਇਰਲ ਸਵੇਰ ਤੋਂ ਹੀ ਦੁਪਹਿਰ ਤੋਂ ਮੀਡੀਆ ਦੇ ਗਰੁੱਪਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਉਹਨਾਂ ਦੀ ਪੋਸਟ।
ਇੱਕ ਕਾਲਰ ਨੇ ਸਾਡੇ ਨਾਲ ਜੀ ਸਵਾਗਤ ਹੈ ਪ੍ਰੋਗਰਾਮ ਵਿੱਚ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ
ਜੀ। ਚਲੋ ਆਪਣੇ ਜਿਹੜੀ ਨਾ ਰਿਮਾਂਡ ਉਹਨੇ ਲਿਆ ਵੀ ਆ ਜਾਂ ਨਹੀਂ ਲਿਆ ਉਹਦਾ ਜਦ ਤੱਕ ਕੋਈ ਗੌਰਮੈਂਟ ਨੀ ਨਾ ਚਾਹੁੰਦੀ ਉਦੋਂ ਤੱਕ ਕੁਛ ਨੀ ਹੋਣਾ। ਹੁਣ ਪਹਿਲਾਂ ਪੰਜ ਸਾਲ ਕਾਂਗਰਸੀ ਗੌਰਮੈਂਟ ਰਹੀ ਸੀ ਉਦੋਂ ਮਜੀਠੀਆ ਦਾ ਕੀ ਕਰ ਲਿਆ ਉਹਨਾਂ ਨੇ,
ਪਰ ਇਹ ਹਿਰਾਸਤ ਦੇ ਵਿੱਚ ਭੇਜਣਾ ਵੀ ਇੱਕ ਵੱਡੀ ਗੱਲ ਹੋਈ ਹੈ।
ਮੈਂ ਹੁਣ ਵੱਡੀ ਗੱਲ ਤਾਂ ਮੈਂ ਤੁਹਾਡੀ ਮੰਨ ਗਿਆ ਨੀ, ਵੱਡੀ ਗੱਲ ਤਾਂ ਪਹਿਲਾਂ ਵੀ ਸੀ ਹਿਰਾਸਤ ਤੋਂ ਬਾਅਦ ਜਮਾਨਤ ਵੀ ਮਿਲ ਗਈ ਉਹਨਾਂ ਨੂੰ। ਆ ਜਾਓ ਜੀ ਜਿੱਦਾਂ ਯੂਪੀ ਬਿਹਾਰ ਦੇ ਵਿੱਚ ਗੁੰਡੇ ਅੰਮ੍ਰਿਤਸਰ ਜਾਂਦੇ ਉਦਾਂ ਪੰਜਾਬ ਵੀ ਮਿਲਣ ਲੱਗ ਗਿਆ ਕੰਮ ਇਹ
ਜੀ।
ਤੇ ਬਾਕੀ ਦੀਪ ਸਿੱਧੂ ਉਹਨਾਂ ਦੀ ਮੌਤ ਜਿਹੜੀ ਆ ਬਹੁਤ ਹੀ ਮਾੜਾ ਕੰਮ ਹੈ, ਉਹ ਉਹਦੀ ਬਿਲਕੁਲ ਜਾਂਚ ਹੋਣੀ ਚਾਹੀਦੀ ਆ ਔਰ ਨਿਰਪੱਖ ਜਾਂਚ ਹੋਣੀ ਚਾਹੀਦੀ ਆ। ਇਹ ਨੀ ਵੀ ਜਿਸ ਤਰ੍ਹਾਂ ਕਿੰਨੇ ਕਮਿਸ਼ਨ ਬਿਠਾਏ ਗਏ ਕੀ ਸਾਨੂੰ 84 ਦਿਨ ਦਾ ਕੁਛ ਸਟੈਟਸ ਹਿਸਾਬ ਪਤਾ ਲੱਗਾ, ਕੁਛ ਨੀ ਹੋਇਆ। ਕਿੰਨੇ ਸਾਲ ਹੋ ਗਏ ਸਾਈਬਰ ਕਰਾ ਆਪਣੇ ਬਰਗਾੜੀ ਕਾਂਡ ਹੋਇਆ, ਕਿੰਨਾ ਕੁਛ ਹੋਇਆ ਤੇ ਸਾਨੂੰ ਮਿਲਿਆ ਅਜੇ ਤੱਕ, ਕਿਉਂਕਿ ਅਸੀਂ ਅਸੀਂ ਇੱਕ ਮੁੱਠ ਹੋ ਕੇ ਚੱਲਦੇ ਹੀ ਨਹੀਂ ਆ। ਅਸੀਂ ਕੰਮ ਕੋਈ ਹੋਰ ਕਰ ਰਹੇ ਹੁੰਦੇ ਆ ਜਾਂ ਕਿਤੇ ਹੋਰ ਪਹੁੰਚਦੇ ਹਾਂ ਅਸੀਂ, ਉਹ ਅਸੀਂ ਉਹ ਲਾਈਨ ਹੀ ਛੱਡ ਦਿੰਦੇ ਹਾਂ। ਮੈਂ ਇਹੀ ਗੱਲ ਕਹਾਂਗਾ ਜਿੰਨੇ ਵੀ ਨੌਜਵਾਨ ਨੇ ਜਾਂ ਜਿੰਨੀਆਂ ਵੀ ਜਥੇਬੰਦੀਆਂ ਆ, ਪਲੀਜ਼ ਪਲੀਜ਼ ਪਹਿਲਾਂ ਅੰਗੋਂ ਆਪਣੇ ਨੌਜਵਾਨਾਂ ਦਾ ਘਾਣ ਨਾ ਕਰਾਓ ਦੁਬਾਰਾ ਸੇ। ਪਹਿਲਾਂ ਨਸ਼ਿਆਂ ਨੇ ਮਾਰ ਚੁੱਕੇ ਆਲਰੇਡੀ, ਨਸ਼ਿਆਂ ਨੇ ਮਾਰਿਆ ਪਿਆ ਪੰਜਾਬ, ਸਾਨੂੰ ਸਭ ਨੂੰ ਪਤਾ। ਆ ਕਰਕੇ ਚਿੱਟੇ ਨੇ ਕੁਛ ਨੀ ਕਰ ਸਕੇ ਅਸੀਂ, ਨਾ ਕਦੇ ਕੋਈ ਜਥੇਬੰਦੀਆਂ ਨੇ ਕੁਛ ਹੋਇਆ, ਨਾ ਕਿਸੇ ਪੋਲੀਟੀਕਲ ਪਾਰਟੀਆਂ ਤੋਂ ਹੋਇਆ ਜਿਹਨਾਂ ਨੇ ਅੱਜ ਤੱਕ ਰਾਜ ਕੀਤਾ। ਠੀਕ ਹੈ ਜੀ, ਕਿਸੇ ਨੇ ਕੁਛ ਨੀ ਕੀਤਾ ਉਹਦੇ ਵਿੱਚ। ਤੇ ਨੌਜਵਾਨਾਂ ਨੂੰ ਵੀ ਸਮਝ ਲੈਣੀ ਚਾਹੀਦੀ ਆ, ਕੁਛ ਨੀ ਮਿਲਦਾ। ਦੇਖ ਲਓ ਕਿੰਨੇ ਕਾਕੂ ਸਿੰਘ ਉੱਤੇ ਤੁਰੇ ਫਿਰਦੇ ਪਿੰਡਾਂ ਦੇ ਵਿੱਚ, ਤੇ ਕੀ ਉਹਨਾਂ ਦੇ ਪਰਿਵਾਰਾਂ ਦਾ ਕੀ ਬਣਿਆ, ਜਿਹਨਾਂ ਨੇ ਮਾਲ ਬਣਾਇਆ ਉਹ ਨਜ਼ਾਰੇ ਲੈ ਰਹੇ, ਚਾਹੇ ਬਾਹਰ ਬੈਠੇ ਚਾਹੇ ਉਹ ਪਿੰਡਾਂ 'ਚ ਬੈਠੇ ਨੇ। ਬਾਕੀ ਸਰ ਮੈਂ ਇੰਨੇ ਕਹਿਣਾ, ਫਿਰ ਹੋਸ਼ੋ ਵਾਸਤੋਂ ਕੰਮ ਲਾਓ ਦਿਮਾਗ ਨਾਲ ਚੱਲੋ। ਥੈਂਕ ਯੂ।
ਬਿਲਕੁਲ, ਜਿਹੜੀ ਇੱਥੇ ਘਟਨਾ ਵਾਪਰੀ ਹੈ ਉਸ ਦੀ ਵੀ ਅਸੀਂ ਨਿਖੇਧੀ ਕਰਦੇ ਹਾਂ। ਉਹਦੇ ਵੀ ਸਿੱਟੇ ਜਿਹੜੇ ਤਿੰਨ ਨੌਜਵਾਨਾਂ ਨੇ ਦੀਪਕ ਪੁੰਜ ਦੇ ਉੱਤੇ ਅਟੈਕ ਕੀਤਾ, ਉਹਦੇ ਸਿੱਟੇ ਵੀ ਜਿਹੜੇ ਆ ਉਹ ਠੀਕ ਨਹੀਂ ਨਿਕਲਣਗੇ ਉਹਨਾਂ ਲਈ। ਅਤੇ ਬਾਕੀ ਪੁਲਿਸ ਦੀ ਕਾਰਵਾਈ ਤੋਂ ਬਾਅਦ ਪਤਾ ਲੱਗੇਗਾ ਕਿ ਆਪਣੇ ਆਪ ਨੂੰ ਉਹਨਾਂ ਨੇ ਇਸ ਘਟਨਾ ਦੇ ਨਾਲ ਕਿਹੜੀ ਮੁਸ਼ਕਲ ਦੇ ਵਿੱਚ ਫਸਾ ਲਿਆ ਆ। ਸੋ ਉਹਨਾਂ ਦੀ ਗੱਲ ਦਾ ਵੀ ਜਿਹੜਾ ਦਲੀਲ ਨਾਲ ਗੱਲ ਕੀਤੀ ਜਾ ਸਕਦੀ ਸੀ। ਪ੍ਰਮੁੱਖ ਅਫਸਰ ਸੁਬਹਾ 8 ਵਜੇ ਤੋਂ ਲੈ ਕੇ 10 ਵਜੇ ਤੱਕ 416-620-1778 ਨੰਬਰ ਹੈ। ਸੋ ਵਿਕਰਮਜੀਤ ਮਜੀਠੀਆ ਨੂੰ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਹੈ ਔਰ ਇਸ ਦੇ ਬਾਰੇ 'ਚ ਤੁਹਾਡੇ ਨਾਲ ਤਜਿੰਦਰ ਫਤਿਹਪੁਰ ਪਟਿਆਲੇ ਤੋਂ ਗੱਲਬਾਤ ਕਰ ਰਹੇ ਨੇ। ਤਜਿੰਦਰ, ਇਹ ਜੇਲ੍ਹ ਆ ਜਿਹੜੀ ਇਹਦਾ ਕੀ ਸਟੈਂਡਰਡ ਹੋਵੇਗਾ? ਕੀ ਉਹਨਾਂ ਨੂੰ ਉਹੀ ਜਿਹੜੀ ਐਸ਼ੋ ਇਸ਼ਰਤ ਵਾਲੀ ਜ਼ਿੰਦਗੀ ਉਹ ਬਿਤਾ ਰਹੇ ਸਨ, ਇੱਕ ਨਵਾਬੀ ਜ਼ਿੰਦਗੀ ਬਿਤਾ ਰਹੇ ਸਨ, ਉਸੇ ਤਰ੍ਹਾਂ ਦੇ ਹੀ ਇਹ ਦਿਨ ਮਿਲਣਗੇ ਜਾਂ ਫਿਰ ਕੁਛ ਵੱਖਰਾ ਇੱਥੇ ਉਹਨਾਂ ਨੂੰ ਮਾਹੌਲ ਮਿਲੇਗਾ?
ਗਰੇਵਾਲ ਸਾਹਿਬ, ਦੇਖੋ ਜੇਲ੍ਹ ਕਹਿੰਦੇ ਸੋਨੇ ਦੀ ਵੀ ਹੋਵੇ, ਜੇਲ੍ਹ ਜੇਲ੍ਹ ਹੁੰਦੀ ਹੈ। ਸੋ ਉੱਥੇ ਮੇਰਾ ਖਿਆਲ ਹੈ ਆਮ ਕੈਦੀਆਂ ਦੀ ਤਰ੍ਹਾਂ ਹੀ ਰੱਖਿਆ ਜਾਏਗਾ, ਕਿਉਂਕਿ ਜਿਹੜੇ ਜੇਲ੍ਹ ਮਹਿਕਮਾ ਵੀ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਕੋਲ ਰਿਹਾ ਔਰ ਗ੍ਰਹਿ ਮੰਤਰੀ ਵੀ ਉਹ ਹੀ ਨੇ। ਸੋ ਜੇਲ੍ਹ 'ਚ ਜੇਲ੍ਹ ਦੀ ਤਰ੍ਹਾਂ ਹੀ ਰੱਖਿਆ ਜਾਵੇਗਾ। ਜਦੋਂ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਵੇਲੇ ਪਟਿਆਲਾ ਜੇਲ੍ਹ 'ਚ ਰੱਖਿਆ ਗਿਆ ਸੀ ਤਾਂ ਪ੍ਰਕਾਸ਼ ਸਿੰਘ ਬਾਦਲ ਨੂੰ ਥੋੜਾ ਬੈਟਰ ਉੱਥੇ ਰੱਖਿਆ ਗਿਆ ਸੀ, ਪਰ ਸੁਖਬੀਰ ਸਿੰਘ ਬਾਦਲ ਨੂੰ ਇੱਕ ਆਮ ਬੈਰਕ ਦੇ ਵਿੱਚ ਰੱਖਿਆ ਗਿਆ ਸੀ। ਉਹ ਬੈਰਕ ਬਹੁਤ ਗੰਦੀ ਵੀ ਸੀ, ਸੋ ਉਹਦੇ ਅੰਦਰ ਹੀ ਟੋਇਲਟ ਪੋਰਟ ਸੀਗਾ ਤੇ ਉਹਦੇ 'ਚ ਲੱਤਾਂ ਬਿਲਕੁਲ ਸਿੱਧੀਆਂ ਕਰਕੇ ਕੋਈ ਨਹੀਂ ਸੌਂ ਸਕਦਾ ਸੀ, ਇੰਨੀ ਕੁ ਲੰਬੀ ਉਹ ਬੈਰਕ ਸੀਗੀ। ਸੋ ਉੱਥੇ ਸੁਖਬੀਰ ਸਿੰਘ ਬਾਦਲ ਨੂੰ ਰੱਖਿਆ ਗਿਆ ਸੀ ਪਟਿਆਲਾ ਦੀ ਕੇਂਦਰੀ ਜੇਲ੍ਹ 'ਚ।
ਜੀ ਹਾਂ, ਪ੍ਰੋਗਰਾਮ ਖਬਰ ਸਾਹਿਬ ਸੁਬਹ 8 ਤੋਂ ਲੈ ਕੇ 10 ਵਜੇ ਤੱਕ। ਮੈਂ ਅਗਲੀ ਖਬਰ ਵੱਲ ਚੱਲਾਂਗਾ ਜੋ ਇੱਕ ਕਰਨਾਟਕ ਦੇ ਬੰਗਲੌਰ ਦੇ ਕਾਲਜ ਦੇ ਵਿੱਚ ਅੰਮ੍ਰਿਤਧਾਰੀ ਵਿਦਿਆਰਥਣ ਨੂੰ ਦਸਾਰ ਸਜਾ ਕੇ ਨਾ ਆਉਣ ਦੇ ਲਈ ਕਿਹਾ ਗਿਆ। ਸੋ ਇਹ ਸਾਨੂੰ ਕਾਫੀ ਕੁਛ ਰਿਮਾਇੰਡ ਕਰਾਉਂਦਾ ਜੋ ਕੁਛ ਫਰਾਂਸ ਦੇ ਵਿੱਚ ਹੋਇਆ, ਜੋ ਇੱਥੇ ਸਾਡੇ ਕਿਊਬੈਕ ਦੇ ਵਿੱਚ ਹੋ ਰਿਹਾ ਅਤੇ ਜੋ ਕੁਝ ਖੋਰਾ ਮੁਲਕਾਂ ਦੇ ਵਿੱਚ ਹੋ ਰਿਹਾ, ਹੁਣ ਉਹ ਭਾਰਤ ਦੇ ਵਿੱਚ ਵੀ ਹੋ ਰਿਹਾ ਜਿੱਥੇ ਹਿਜਾਬ ਕਲਾਸਰੂਮਾਂ ਦੇ ਵਿੱਚ ਜਿਹੜਾ ਪਾਉਣ 'ਤੇ ਨਕਾਬ ਪਾਉਣ ਦੇ ਉੱਤੇ ਪਾਬੰਦੀ ਲੱਗੀ ਹੈ। ਉਹਦੇ ਨਾਲ ਭਾਵੇਂ ਕਿ ਇਹ ਦਸਤਾਰ ਪਹਿਨ ਕੇ ਕਾਲਜ ਦੇ ਵਿੱਚ ਜਾਣਾ ਜਾਂ ਆਉਣਾ, ਇਹਦੇ 'ਤੇ ਕੋਈ ਕੋਰਟ ਨੇ ਵੱਲੋਂ ਕੋਈ ਇੰਸਟਰਕਸ਼ਨਸ ਨਹੀਂ ਹੈ, ਪਰ ਫਿਰ ਵੀ ਕਾਲਜ ਨੇ ਇਸ ਲੜਕੀ ਨੂੰ ਕਹਿ ਦਿੱਤਾ ਕਿ ਤੁਸੀਂ ਇਹ ਦਸਤਾਰ ਆ ਉਤਾਰਨੀ ਹੋਵੇਗੀ ਜੇਕਰ ਕਾਲਜ ਦੇ ਵਿੱਚ ਆਉਣਾ। ਇਸ ਦਾ ਕੀ ਪ੍ਰਤੀਕਰਮ ਹੈ ਇਸਦਾ?
ਹਾਂ ਜੀ ਬਿਲਕੁਲ ਗਰੇਵਾਲ ਸਾਹਿਬ, ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਸਖ਼ਤ ਨੋਟਿਸ ਲਿਆ ਦਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ। ਉਹਨਾਂ ਨੇ ਕਰਨਾਟਕਾ ਦੇ ਜਿਹੜੇ ਬੰਗਲੁਰੂ 'ਚ ਇੱਕ ਕਾਲਜ ਵੱਲੋਂ ਅੰਮ੍ਰਿਤਧਾਰੀ ਗੁਰਸਿੱਖ ਲੜਕੀ ਨੂੰ ਦਸਤਾਰ ਲਾ ਕੇ ਕਾਲਜ ਆਉਣ ਲਈ ਜਿਹੜਾ ਕਿਹਾ ਗਿਆ ਉਸ 'ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ। ਇਸ ਮਾਮਲੇ 'ਚ ਸ਼੍ਰੋਮਣੀ ਕਮੇਟੀ ਵੱਲੋਂ ਕਰਨਾਟਕਾ ਦੇ ਮੁੱਖ ਮੰਤਰੀ ਨੂੰ ਇੱਕ ਚਿੱਠੀ ਲਿਖ ਕੇ ਜਿੱਥੇ ਸੂਬੇ 'ਚ ਸਿੱਖਾਂ ਦੀ ਧਾਰਮਿਕ ਆਜ਼ਾਦੀ ਦੀ ਬਰਕਰਾਰੀ ਇਹਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ, ਉੱਥੇ ਲਈ ਭਾਰਤ ਲਈ ਸਿੱਖਾਂ ਦੇ ਯੋਗਦਾਨ ਨੂੰ ਵੀ ਯਾਦ ਕਰਵਾਇਆ ਗਿਆ। ਸੋ ਧਾਮੀ ਨੇ ਕਿਹਾ ਹੈ ਕਿ ਇਹ ਕਿਸੇ ਤਰ੍ਹਾਂ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਕਿ ਆਪਣੇ ਹੀ ਦੇਸ਼ ਦੇ ਅੰਦਰ ਸਿੱਖਾਂ ਨੂੰ ਦਸਤਾਰ ਉਤਾਰਨ ਲਈ ਮਜਬੂਰ ਕੀਤਾ ਜਾਵੇ। ਇਹ ਨਾਦਰਸ਼ਾਹੀ ਫੈਸਲਾ ਹੈ ਜਿਸ ਨੂੰ ਕਦੇ ਵੀ ਪ੍ਰਵਾਨ ਨਹੀਂ ਕੀਤਾ ਜਾਵੇਗਾ। ਧਾਮੀ ਨੇ ਕਿਹਾ ਕਿ ਸਿੱਖ ਧਰਮ 'ਚ ਦਸਤਾਰ ਦਾ ਵੱਡਾ ਮਹੱਤਵ ਹੈ ਅਤੇ ਇਹ ਸਿੱਖ ਦੇ ਪਹਿਰਾਵੇ ਦਾ ਅਹਿਮ ਅੰਗ ਹੈ। ਕਿਸੇ ਨੂੰ ਵੀ ਦਸਤਾਰ ਉਤਾਰਨ ਲਈ ਮਜਬੂਰ ਕਰਨਾ ਸਿੱਖ ਰਵਾਇਤਾਂ ਅਤੇ ਸਿਧਾਂਤਾਂ ਦਾ ਉਲੰਘਣ ਹੈ। ਸਿੱਖ ਕੌਮ ਨੇ ਦੇਸ਼ ਦੀ ਆਜ਼ਾਦੀ ਲਈ 80% ਤੋਂ ਵੱਧ ਕੁਰਬਾਨੀਆਂ ਦਿੱਤੀਆਂ ਨੇ ਤੇ ਜੇਕਰ ਅੱਜ ਦੇਸ਼ ਦਾ ਸੱਭਿਆਚਾਰ ਜਿੰਦਾ ਹੈ ਤਾਂ ਉਹ ਸਿੱਖਾਂ ਦੀ ਬਦੌਲਤ ਹੈ। ਪਰ ਜੇਕਰ ਦੇਸ਼ ਦੇ ਅੰਦਰ ਸਿੱਖਾਂ ਦੀ ਦਸਤਾਰ ਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਤਾਂ ਇਸ ਮਾਮਲੇ 'ਚ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਤੇ ਚੀਫ ਜਸਟਿਸ ਦੇ ਜਿਹੜੇ ਫੌਜ ਦੇ ਮੁਖੀ ਵੀ ਨੇ ਉਹ ਵੀ ਸਿੱਖ ਰਹੇ ਨੇ। ਸੋ ਉਹਨਾਂ ਨੇ ਕਿਹਾ ਕਿ ਇਸ ਮਾਮਲੇ 'ਚ ਸਰਕਾਰ ਫੌਰੀ ਦਖਲ ਦੇਵੇ ਔਰ ਤਾਂ ਕਿ ਇਸ ਤਰ੍ਹਾਂ ਦੀ ਘਟਨਾਵਾਂ ਨੇ ਜਿਹੜੀਆਂ ਉਹ ਭਵਿੱਖ 'ਚ ਨਾ ਵਾਪਰ ਸਕਣ। ਤੇ ਉਧਰ ਦੂਜੇ ਪਾਸੇ ਗਰੇਵਾਲ ਸਾਹਿਬ ਅਧਿਆਪਕਾਂ ਨੂੰ ਧਮਕਾ ਰਿਹਾ ਕੈਂਪਸ ਫਰੰਟ ਆਫ ਇੰਡੀਆ ਜਿਹੜਾ ਹਿਜਾਬ ਦਾ ਵਿਵਾਦ ਹੈ। ਸੋ ਹਿਜਾਬ ਮਾਮਲੇ ਦੀ ਸੁਣਵਾਈ ਕਰ ਰਹੇ ਕਰਨਾਟਕ ਹਾਈ ਕੋਰਟ ਨੇ ਸੂਬਾ ਸਰਕਾਰ ਨੂੰ ਕੈਂਪਸ ਫਰੰਟ ਆਫ ਇੰਡੀਆ ਜਿਹੜਾ CFI ਸੰਗਠਨ ਦੀ ਭੂਮਿਕਾ ਬਾਰੇ ਜਾਣਕਾਰੀ ਦੇਣ ਦਾ ਨਿਰਦੇਸ਼ ਦਿੱਤਾ ਹੈ। ਸੋ 1 ਜਨਵਰੀ ਨੂੰ ਉਡੂਪੀ ਦੇ ਇੱਕ ਕਾਲਜ ਦੀਆਂ 6 ਵਿਦਿਆਰਥਣਾਂ ਤਟੀ ਸ਼ਹਿਰ ਵਿੱਚ CFI ਦੇ ਪੱਤਰਕਾਰ ਸੰਮੇਲਨ 'ਚ ਸ਼ਾਮਲ ਹੋਈਆਂ ਸਨ ਜਿਸ ਦਾ ਆਯੋਜਨ ਕਾਲਜ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਕਲਾਸਾਂ ਵਿੱਚ ਹਿਜਾਬ ਪਹਿਨ ਕੇ ਦਾਖਲ ਹੋਣ ਤੋਂ ਮਨ੍ਹਾ ਕੀਤੇ ਜਾਣ ਦੇ ਖਿਲਾਫ ਕੀਤਾ ਗਿਆ ਸੀ। ਸੋ ਸਰਕਾਰੀ PU ਕਾਲਜ ਫਾਰ ਗਰਲਜ਼ ਦੀ ਨੁਮਾਇੰਦੀ ਕਰ ਰਹੇ ਸੀਨੀਅਰ ਵਕੀਲ RS ਨਗਾਨੰਦ ਨੇ ਹਾਈ ਕੋਰਟ ਦੀ ਪੂਰਨ ਬੈਂਚ ਨੂੰ ਕਿਹਾ ਹੈ ਕਿ ਹਿਜਾਬ ਵਿਵਾਦ CFI ਨਾਲ ਜੁੜੀਆਂ ਕੁਝ ਵਿਦਿਆਰਥਣਾਂ ਵੱਲੋਂ ਸ਼ੁਰੂ ਕੀਤਾ ਗਿਆ ਸੀ। ਸੋ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਕੈਂਪਸ ਹੈ ਉਹ ਕੈਂਪਸ ਫਰੰਟ ਆਫ ਇੰਡੀਆ ਇਹ ਅਧਿਆਪਕਾਂ ਨੂੰ ਧਮਕਾ ਰਿਹਾ। ਸੋ ਉੱਥੇ ਜਿਹੜੇ ਮਾਹੌਲ ਹੈ ਹਾਲਾਤ ਨੇ ਮੰਗਲੁਰੂ ਦੇ ਵਿੱਚ ਉਹ ਖਰਾਬ ਹੁੰਦੇ ਜਾ ਰਹੇ ਹੈ। ਅਗਰਵਾਲ ਸਾਹਿਬ
ਜੀ ਜੀ ਥੈਂਕ ਯੂ ਤੁਹਾਡੀ ਗੱਲਬਾਤ ਲਈ ਧੰਨਵਾਦ ਤੇ ਬਾਕੀ ਗੱਲਾਂ ਆਪਾਂ ਫੇਰ ਕਰਾਂਗੇ। ਜਿਹੜੇ ਪ੍ਰੋਗਰਾਮ ਖਬਰ ਸਾਰ ਦੇ ਨਾਲ ਸੁਬਾਹ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਮੇਰੇ ਨਾਲ ਇਸ ਸਮੇਂ ਹਰੀਸ਼ ਵਰਮਾ ਜੀ ਜੁੜ ਚੁੱਕੇ ਨੇ, ਉਹਨਾਂ ਦੇ ਨਾਲ ਕੁਝ ਗੱਲਾਂ ਬਾਤਾਂ ਕਰਦੇ ਹਾਂ। ਆਪਣੇ ਆਪ ਨੂੰ ਤੁਸੀਂ ਸਿਹਤਯਾਬ ਕਿਵੇਂ ਰੱਖਣਾ ਆ ਉਹਦੇ ਲਈ ਡਾਕਟਰ ਸਾਹਿਬ ਜੀ ਆਏ ਨੂੰ ਪ੍ਰੋਗਰਾਮ ਦੇ ਵਿੱਚ।
ਥੈਂਕ ਯੂ ਗਰਵਾਲ ਸਾਹਿਬ ਔਰ ਰੇਡੀਓ ਖਬਰ ਸਾਰ ਦੇ ਸਾਰੇ ਸਰੋਤਿਆਂ ਨੂੰ ਪਿਆ ਪਰੀ ਸਤਿ ਸ੍ਰੀ ਅਕਾਲ
ਜੀ। ਸਤਿ ਸ੍ਰੀ ਅਕਾਲ ਡਾਕਟਰ ਸਾਹਿਬ, ਕੀ ਟਿਪਸ ਨੇ ਸਰੋਤਿਆਂ ਦੇ ਲਈ?
ਰੀਸੈਂਟਲੀ ਜੀ ਜਦੋਂ ਸਲੋ ਕਰਕੇ ਸਲੋ ਲੋਕ ਚੱਕਦੇ ਸੀ ਤਾਂ ਸਾਡੇ ਕੋਲ ਬੈਕ ਏਕ ਦੇ ਪੇਸ਼ੈਂਟ ਕਾਫੀ ਆਏ ਕਮਰ ਦਰਦ ਦੇ, ਤੇ ਮਰੀਜ਼ਾਂ ਨੇ ਕੰਪਲੇਂਟ ਕੀਤੀ ਵੀ ਸਾਡੇ ਕਮਰ ਚ ਦਰਦ ਹੋ ਰਿਹਾ ਔਰ ਕਾਫੀ ਲੋਕਾਂ ਨੇ ਇਹ ਵੀ ਕਿਹਾ ਜੀ ਜਦੋਂ ਅਸੀਂ ਸਲੋ ਸਾਫ਼ ਕਰਦੇ ਸੀ ਉਹ ਤੋਂ ਬਾਅਦ ਇਹ ਦਰਦ ਜਿਹੜਾ ਵੱਧ ਗਿਆ ਸਾਡਾ। ਉੱਥੇ ਮੈਂ ਦੱਸਣਾ ਚਾਹੁੰਦਾ ਵੀ ਕਈ ਵਾਰ ਜਿਹੜੀ ਰੀੜ੍ਹ ਦੀ ਹੱਡੀ ਹੁੰਦੀ ਹੈ ਇਹਦੇ ਵਿੱਚ ਜਿਹੜੇ ਮਨਕੇ ਹੁੰਦੇ ਨੇ ਇਹਨਾਂ ਦੇ ਵਿੱਚ ਡਿਸਕ ਪਈ ਹੁੰਦੀ ਹੈ, ਉਹ ਡਿਸਕ ਕਈ ਵਾਰ ਇੰਜਰ ਹੋ ਜਾਂਦੀ ਹੈ, ਉਹਨੂੰ ਚੋਟ ਲੱਗ ਜਾਂਦੀ ਹੈ ਜਿਹਦੇ ਕਰਕੇ ਡਿਸਕ ਦੇ ਅੰਦਰਲਾ ਫਲੂਇਡ ਬਾਹਰ ਨਿਕਲਦਾ ਔਰ ਨਰਵ ਪ੍ਰੈਸ ਹੋਣ ਲੱਗ ਜਾਂਦੀ ਹੈ। ਸੋ ਕਮਰ ਦਰਦ ਦੇ ਮਰੀਜ਼ ਜਦੋਂ ਇਹ ਕੰਪਲੇਂਟ ਕਰਦੇ ਨੇ ਕਿ ਦਰਦ ਕਮਰ ਤੋਂ ਨਿਕਲ ਕੇ ਲੱਤ ਦੇ ਵਿੱਚ ਜਾਂਦਾ ਔਰ ਪਿੰਡਰੀਆਂ ਤੋਂ ਹੁੰਦਾ ਹੋਇਆ ਪੈਰ ਦੀ ਛੋਟੀ ਉਂਗਲੀ ਤੱਕ ਜਾਂਦਾ, ਅਸੀਂ ਇਸ ਤਰ੍ਹਾਂ ਦੇ ਦਰਦ ਨੂੰ ਸ਼ਿਆਟਿਕ ਪੇਨ ਕਹਿੰਦੇ ਹਾਂ ਜਾਂ ਰੀਹ ਦਾ ਦਰਦ ਕਹਿੰਦੇ ਹਾਂ। ਸੋ ਜਿਨ੍ਹਾਂ ਨੂੰ ਵੀ ਇਹ ਤਕਲੀਫ ਹੈ ਰੀਹ ਦੇ ਦਰਦ ਦੀ ਜਾਂ ਕਮਰ ਦਰਦ ਦੀ, ਉਹਦੇ ਲਈ ਅਸ਼ਵਗੰਧਾ ਤੇ ਜਿਹੜਾ ਬੋਸਫੇਰੀਆ ਦੇ ਕੈਪਸੂਲ ਇਹ ਬੜਾ ਕਮਾਲ ਦਾ ਕੰਮ ਕਰਦੇ ਨੇ। ਸਾਡੇ ਕਲੀਨਿਕ ਦੇ ਵਿੱਚ ਵੀ 2 ਤਰ੍ਹਾਂ ਦੇ ਕੈਪਸੂਲ ਨੇ ਬਣਾਏ ਹੋਏ ਜਿਹੜੇ ਅਸੀਂ ਰੀਹ ਦੇ ਦਰਦ ਦੇ ਮਰੀਜ਼ਾਂ ਨੂੰ ਦਿੰਦੇ ਹਾਂ ਜਿਨ੍ਹਾਂ ਨੂੰ ਸ਼ਿਆਟਿਕ ਨਰਵ ਦੀ ਪੇਨ ਹੁੰਦੀ ਹੈ, ਉਹਦੇ 'ਚ ਤਾਂ ਬੜਾ ਕਮਾਲ ਦਾ ਰੋਲ ਹੈ। ਔਰ ਇਹ 2 ਕੈਪਸੂਲ ਸਵੇਰੇ 2 ਸ਼ਾਮ ਲਗਾਤਾਰ 1 ਮਹੀਨੇ ਲਈ ਲੈਣ ਦੇ ਨਾਲ ਕਮਰ ਦਰਦ ਵੀ ਠੀਕ ਹੋ ਜਾਂਦਾ ਹੈ ਔਰ ਰੀਹ ਦਾ ਦਰਦ ਵੀ ਠੀਕ ਹੋ ਜਾਂਦਾ। ਲੇਕਿਨ ਇਹਦੇ 'ਚ ਪੇਸ਼ੈਂਟ ਨੂੰ ਅਸੀਂ ਜਨਰਲੀ ਇਹ ਐਡਵਾਈਸ ਕਰਦੇ ਹਾਂ ਵੀ ਉਹ ਅੱਗੇ ਨੂੰ ਝੁੱਕ ਕੇ ਕੰਮ ਨਾ ਕਰਨ, ਭਾਰੀ ਵਜ਼ਨ ਨਾ ਉਠਾਉਣ, ਤੇ ਜਿਹੜਾ ਸੋਫਟ ਗੱਦਿਆਂ ਤੇ ਸੌਂਦੇ ਨੇ ਤਾਂ ਆਪਣਾ ਗੱਦਾ ਥੋੜਾ ਜਿਹਾ ਹਾਰਡ, ਜਿਹਨੂੰ ਅਸੀਂ ਹਾਰਡ ਬੈਡ ਰੈਸਟ ਕਹਿੰਦੇ ਹਾਂ, ਇਸਤੇਮਾਲ ਕਰਨ। ਔਰ ਖਾਣੇ ਦੇ ਵਿੱਚ ਆਯੁਰਵੈਦਿਕ ਸਿਧਾਂਤਾਂ ਦੇ ਮੁਤਾਬਕ ਅਸੀਂ ਜਿਹੜਾ ਵਾਤ ਵਰਧਕ ਫੂਡ ਹੁੰਦਾ ਜਿਹਦੇ ਵਿੱਚ ਮਹਾਂ ਦੀ ਦਾਲ, ਚਾਵਲ, ਬੈਂਗਨ ਵਗੈਰਾ, ਇਹ ਅਸੀਂ ਜਨਰਲੀ ਅਵਾਇਡ ਕਰਾਉਂਦੇ ਹਾਂ। ਜਿਨ੍ਹਾਂ ਨੂੰ ਵੀ ਕਮਰ ਦਰਦ ਔਰ ਰੀਹ ਦਾ ਦਰਦ ਦੀ ਤਕਲੀਫ ਹੈ ਉਹ ਮੈਨੂੰ ਕਲੀਨਿਕ ਤੇ ਆ ਕੇ ਮਿਲ ਸਕਦੇ ਨੇ ਜਾਂ ਮੈਨੂੰ ਕਾਲ ਕਰ ਸਕਦੇ ਨੇ 416-804-1500 ਮੇਰਾ ਨੰਬਰ ਹੈ ਜੀ।
ਕਮਰ ਦਰਦ ਤੇ ਮੋਢਿਆਂ ਦਾ ਦਰਦ ਸੇਮ ਚੀਜ਼ ਹੀ ਹੁੰਦੀ ਹੈ ਜਾਂ ਫਿਰ ਮੋਢਿਆਂ ਦਾ ਡਿਫਰੈਂਟ ਦਰਦ ਹੁੰਦਾ ਹੈ?
ਮੋਢਿਆਂ ਦੇ ਵਿੱਚ ਕਈ ਵਾਰ ਜਿਹੜੇ ਸਟਿਫ ਸ਼ੋਲਡਰ ਹੋ ਜਾਂਦਾ ਜਾਂ ਫਰੋਜ਼ਨ ਸ਼ੋਲਡਰ ਹੋ ਜਾਂਦਾ ਉਹ ਇੱਕ ਅਲੱਗ ਗੱਲ ਹੁੰਦੀ ਹੈ। ਜਿੰਨੇ ਡਾਇਬਿਟਿਕ ਪੇਸ਼ੈਂਟ ਨੇ ਉਹਨਾਂ ਦੇ ਵਿੱਚ ਜਨਰਲੀ ਫਰੋਜ਼ਨ ਸ਼ੋਲਡਰ ਹੁੰਦਾ, ਉਹਦੇ ਚ ਫਿਰ ਸਾਨੂੰ ਨਾਲ ਕਈ ਵਾਰ ਕੁਛ ਐਕਸਰਸਾਈਜ਼ ਵੀ ਦੱਸਣੀਆਂ ਪੈਂਦੀਆਂ ਔਰ ਜਿਹੜੀਆਂ ਹਲਦੀ ਦੇ ਕੈਪਸੂਲ ਜਾਂ ਅਸ਼ਵਗੰਧਾ ਤੋਂ ਬਣੇ ਹੋਏ ਕੈਪਸੂਲ ਉਹਦੇ ਵਿੱਚ ਵੀ ਕੰਮ ਕਰਦੇ ਨੇ।
ਜਿਹੜੀ ਨੈਕ ਦੀ ਸਟਿਫਨੈਸ ਹੁੰਦੀ ਆ ਉਹਦੇ ਲਈ ਕੀ ਜ਼ਰੂਰੀ ਆ?
ਨੈਕ ਦੀ ਸਟਿਫਨੈਸ ਕਈ ਵਾਰ ਸਰਵਾਈਕਲ ਨਾਲ ਜੁੜੀ ਹੁੰਦੀ ਹੈ, ਸਰਵਾਈਕਲ ਸਪੌਂਡੀਲਾਈਟਿਸ ਉਹਦੇ ਨਾਲ ਵੀ ਜੁੜੀ ਹੁੰਦੀ ਹੈ। ਉਹਦੇ ਵਿੱਚ ਵੀ ਫਿਜ਼ੀਓਥੈਰੇਪੀ ਔਰ ਐਕਸਰਸਾਈਜ਼ ਬਹੁਤ ਹੈਲਪ ਕਰਦੀ ਹੈ, ਲੇਕਿਨ ਇਹਦੇ ਚ ਡੀਜਨਰੇਸ਼ਨ ਸਟਾਰਟ ਹੋ ਜਾਂਦੀ ਹੈ। ਡੀਜਨਰੇਸ਼ਨ ਨੂੰ ਰੋਕਣ ਲਈ ਸਾਨੂੰ ਜਿਹੜੀਆਂ ਰੀਜੂਵਨੇਟਿੰਗ ਜਿਹੜੀਆਂ ਜੜੀਆਂ ਬੂਟੀਆਂ ਨੇ ਜਿਹਨਾਂ ਚ ਅਸ਼ਵਗੰਧਾ, ਸ਼ਤਾਬਰੀ, ਮੁਸਲੀ ਅਹਿਜੀਆਂ ਜੜੀ ਬੂਟੀਆਂ ਦਾ ਇਸਤੇਮਾਲ ਕਰਦੇ ਹਾਂ ਤਾਂ ਉਹਦੇ ਨਾਲ ਬੜਾ ਆਰਾਮ ਮਿਲਦਾ।
ਡਾਕਟਰ ਸਾਹਿਬ ਅੱਜ ਕਾਹਲੀ ਚ ਰੱਖਦੇ ਹੋ, ਅੱਜ ਫਟਾਫਟ ਇਲਾਜ ਦੱਸ ਰਹੇ ਹੋ ਵੀ ਇਹਦਾ?
ਨਹੀਂ ਤੁਹਾਡਾ ਮੈਂ ਟਾਈਮ ਦੇਖਦਾ, ਤੁਸੀਂ ਥੋੜਾ ਜਿਹਾ ਅੱਜ ਲੇਟ ਫੋਨ ਕੀਤਾ, ਮੈਨੂੰ ਲੱਗਦਾ ਕਿਤੇ ਟਾਈਮ ਘੱਟਦਾ ਜਾਵੇ ਤਾਂ ਮੈਂ ਤਾਂ ਕਰਕੇ ਮੈਂ ਫਟਾਫਟ ਦੱਸ ਰਿਹਾ ਵੀ ਜਿਹੜਾ ਸਰਵਾਈਕਲ ਸਪੌਂਡੀਲਾਈਟਿਸ ਹੈ ਇਹ ਜਿਹੜਾ ਸਪੌਂਡੀਲਾਈਟਿਸ ਹੁੰਦਾ ਇਹਦੇ ਚ ਡੀਜਨਰੇਸ਼ਨ ਜਿਹੜੀ ਹੈ ਉਹ ਕਾਮਨਲੀ ਦੇਖੀ ਜਾਂਦੀ ਹੈ। ਜਿਹੜੇ ਵੀ ਮਰੀਜ਼ਾਂ ਨੇ ਆਪਣੀ ਕਦੇ MRI ਕਰਾਈ ਹੋਵੇ ਜਾਂ CT ਸਕੈਨ ਕਰਾਇਆ ਹੋਵੇ ਉਹਨਾਂ ਨੂੰ ਰਿਪੋਰਟ ਚ ਪੜ੍ਹ ਵੀ ਸਕਦੇ ਨੇ। ਉਹਦੇ ਚ ਇੱਕ ਵਰਡ ਆਉਂਦਾ ਹੈ ਡੀਜਨਰੇਟਿਵ ਚੇਂਜਿਸ ਸੀਨ, ਉੱਥੋਂ ਪਤਾ ਲੱਗਦਾ ਵੀ ਡੀਜਨਰੇਸ਼ਨ ਜੇ ਹੋ ਰਹੀ ਹੈ ਤਾਂ ਸਾਨੂੰ ਫਿਰ ਬਾਡੀ ਦੇ ਵਿੱਚ ਰੀਜੂਵਨੇਟਿੰਗ ਐਕਟੀਵਿਟੀਜ਼ ਕਰਨੀਆਂ ਪੈਣਗੀਆਂ ਤਾਂ ਜਾ ਕੇ ਬਿਮਾਰੀ ਦਾ ਹੱਲ ਹੋਏਗਾ।
ਕੋਈ ਹੋਰ ਟਿਪ ਦੇਣਾ ਚਾਹੋ ਕਿ ਘਰ ਦੇ ਵਿੱਚ ਕੋਈ ਖਾਸ ਕੋਈ ਜੜੀ ਬੂਟੀ ਰੱਖਣੀ ਜ਼ਰੂਰੀ ਹੈ ਜਾਂ ਫਿਰ ਉਹਨਾਂ ਨੂੰ ਚਾਹ ਜਾਂ ਖਾਣੇ ਚ ਦਾਲ ਸਬਜ਼ੀ ਦੇ ਵਿੱਚ ਪਾਉਣਾ ਜ਼ਰੂਰੀ ਹੈ, ਕੋਈ ਉਹਦਾ ਕੋਈ ਜ਼ਿਕਰ ਕਰਨਾ ਚਾਹੋ?
ਜੀ ਜਿਵੇਂ ਮੈਂ ਦੱਸ ਰਿਹਾ ਕਿ ਜਿਵੇਂ ਅੱਜ ਕੱਲ ਠੰਡ ਦੇ ਵਿੱਚ ਲੋਕਾਂ ਨੂੰ ਇਹ ਤਕਲੀਫ ਹੋ ਰਹੀ ਹੈ ਕਿ ਠੰਡ ਕਰਕੇ ਉਹਨਾਂ ਨੂੰ ਬਾਡੀ ਦੇ ਵਿੱਚ ਦਰਦਾਂ ਹੋ ਰਹੀਆਂ, ਕਮਰ ਦਰਦ ਹੋ ਰਿਹਾ ਜਾਂ ਉਹਨਾਂ ਦੇ ਨੈਕ ਪੇਨ ਕਿਸੇ ਵੀ ਤਰ੍ਹਾਂ ਦੀ ਮਸਕੂਲਰ ਪੇਨ ਹੈ, ਮੈਂ ਇੱਕ ਘਰੇਲੂ ਫਾਰਮੂਲਾ ਦੱਸਦਾ, ਉਹ ਘਰ ਬਣਾ ਕੇ ਰੱਖ ਲਓ, ਉਹਦਾ ਬਹੁਤ ਫਾਇਦਾ ਹੋਏਗਾ। ਉਹਦਾ ਇੱਕ ਚਮਚਾ ਚੂਰਨ ਦਾ ਸਵੇਰੇ, ਇੱਕ ਚਮਚਾ ਸ਼ਾਮ ਨੂੰ, ਦੋ ਵਾਰ ਲਗਾਤਾਰ ਵੀ ਲਿੱਤਾ ਜਾ ਸਕਦਾ। ਇਹ ਚ ਪੰਜ ਚੀਜ਼ਾਂ ਦਾ ਪਾਊਡਰ ਹੈਗਾ। ਨੰਬਰ 1 ਤੇ ਹਲਦੀ 200 ਗ੍ਰਾਮ, ਮੇਥੇ ਜਿਹਨੂੰ ਫੈਨੋਗ੍ਰੀਕ ਸੀਡਸ ਕਹਿੰਦੇ ਹਾਂ ਅਸੀਂ 200 ਗ੍ਰਾਮ, 25 ਗ੍ਰਾਮ ਕਾਲੀ ਮਿਰਚ, 25 ਗ੍ਰਾਮ ਮਗਾ ਔਰ 25 ਗ੍ਰਾਮ ਸੁੰਡ, 475 ਗ੍ਰਾਮ ਦਾ ਪਾਊਡਰ ਬਣ ਜਾਂਦਾ। ਇਹਦਾ ਇੱਕ ਚਮਚਾ ਸਵੇਰੇ, ਇੱਕ ਚਮਚਾ ਸ਼ਾਮ ਨੂੰ ਪਾਣੀ ਦੇ ਨਾਲ ਜੇ ਅਸੀਂ ਲੈਂਦੇ ਹਾਂ ਤਾਂ ਇਹਦੇ ਨਾਲ ਜਿੰਨੀਆਂ ਮਸਕੂਲਰ ਪੇਨਸ ਹੁੰਦੀਆਂ ਨੇ ਉਹ ਸਾਰੀਆਂ ਠੀਕ ਹੋ ਜਾਂਦੀਆਂ ਨੇ। ਠੰਡ ਕਰਕੇ ਜਿਹੜੀ ਪੇਨ ਹੋ ਰਹੀ ਹੈ, ਮਸਲ ਪੇਨਸ ਹੈ ਜਾਂ ਈਵਨ ਜਿਹੜੇ ਆਰਥਰਾਈਟਿਸ ਦੀਆਂ ਦਰਦਾਂ ਨੇ ਉਹ ਵੀ ਇਹਦੇ ਨਾਲ ਠੀਕ ਹੋ ਜਾਂਦੀਆਂ। ਗਾਊਟ ਦੇ ਮਰੀਜ਼ ਉਹਨਾਂ ਨੂੰ ਬੜਾ ਫਾਇਦਾ ਹੁੰਦਾ।
ਸੋ ਹਲਦੀ, ਮੇਥੇ, ਕਾਲੀ ਮਿਰਚ,
ਹਲਦੀ, ਮੇਥੇ, ਕਾਲੀ ਮਿਰਚ, ਸੁੰਡ ਔਰ ਮਗਾ,
ਮਗਾ
ਜੀ।
ਸੋ ਇਹ ਪੰਜ ਚੀਜ਼ਾਂ ਦਾ ਚੂਰਨ ਬਣਾ ਕੇ ਘਰ ਚ ਰੱਖਣਾ ਜ਼ਰੂਰੀ ਹੈ, ਜਿਨ੍ਹਾਂ ਦੇ ਵੀ ਉੱਠਦੇ ਬਹਿੰਦੇ ਕਹਿੰਦੇ ਹਾਏ ਮਸਲ ਦੁਖਦੇ ਆ, ਉਹਨਾਂ ਦੇ ਲਈ ਇਹ ਠੀਕ ਰਹੂਗੀ।
ਜੀ ਜੀ ਜੀ, ਬਹੁਤ ਬਹੁਤ ਫਾਇਦੇਮੰਦ ਹੈ
ਜੀ। ਸੋ 416-804-1500 ਡਾਕਟਰ ਦਾ ਨੰਬਰ ਹੈ, ਤੁਸੀਂ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਜਾਂ ਫਿਰ ਇਹਨਾਂ ਨਾਲ ਅਪੁਆਇੰਟਮੈਂਟ ਬਣਾਉਣੀ ਹੈ, ਮੈਂ ਉਹ ਨੰਬਰ ਤੁਹਾਨੂੰ ਦੇਣਾ ਚਾਹਾਂਗਾ। ਤੁਸੀਂ ਇਹਨਾਂ ਪਾਸੋਂ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਆਯੁਰਵੈਦਿਕ ਢੰਗ ਦੇ ਨਾਲ ਕਰਵਾਉਣਾ ਤਾਂ ਫਿਰ 647-2761-11, 647-2761-11 ਨੰਬਰ ਇਸ ਨੰਬਰ ਤੇ ਕਾਲ ਕਰ ਲੈਣੀ ਤੇ ਆਪਣੀ ਅਪੁਆਇੰਟਮੈਂਟ ਬਣਾ ਕੇ ਇਹਨਾਂ ਨੂੰ ਮਿਲ ਸਕਦੇ ਹੋ, ਆਪਣੀ ਸਿਹਤ ਬਾਰੇ, ਆਪਣੀ ਕਿਸੇ ਬਿਮਾਰੀ ਬਾਰੇ ਇਹਨਾਂ ਨਾਲ ਡਿਸਕਸ ਕਰ ਸਕਦੇ ਹੋ। 647-2761-11 ਇਹਨਾਂ ਦਾ ਨੰਬਰ ਹੈ। ਥੈਂਕ ਯੂ ਡਾਕਟਰ ਸਾਹਿਬ।
ਥੈਂਕ ਯੂ ਸਰ,
ਧੰਨਵਾਦ ਜੀ। ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸੁਬਹਾ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਸੋ ਅੱਜ ਸਟਾਈਨਮੈਂਟਸ ਐਂਡ ਐਸੋਸੀਏਟਸ ਤੋਂ ਕੁਸ਼ਰਨ ਬਾਬੀ ਸਿੱਧੂ ਜੀ ਦਾ ਸਮਾਂ ਹੁੰਦਾ ਹੈ, ਵੀਰਵਾਰ ਦਾ ਦਿਨ ਹੈ, ਉਹਨਾਂ ਨੇ ਮੇਰੇ ਨਾਲ ਗੱਲਬਾਤ ਕਰਨੀ ਹੁੰਦੀ ਹੈ, ਪਰ ਅੱਜ ਇਸ ਸਮੇਂ ਉਹਨਾਂ ਨੇ ਫੋਨ ਨਹੀਂ ਉਠਾਇਆ ਹੈਗਾ। ਜੇ ਤਾਂ ਗੱਲ ਹੋ ਗਈ ਤਾਂ ਫਿਰ ਉਹਨਾਂ ਨੂੰ ਔਨ ਏਅਰ ਲੈ ਲਾਂਗੇ, ਨਹੀਂ ਅਦਰਵਾਈਜ਼ ਜੋ ਉਹਨਾਂ ਦੀਆਂ ਇੰਸਟਰਕਸ਼ਨਸ ਨੇ ਮੈਂ ਤੁਹਾਨੂੰ ਐਕਸਪਲੇਨ ਕਰ ਦੇਣਾ। ਸਟਾਈਨਮੈਂਟ ਐਸੋਸੀਏਟਸ ਤੋਂ ਗੁਰਸ਼ਰਨ ਬਾਬੀ ਸਿੱਧੂ, ਕਿਤੇ ਵੀ ਐਕਸੀਡੈਂਟ ਦੇ ਵਿੱਚ ਕਿਤੇ ਕੋਈ ਸੱਟ ਪੇਟ ਲੱਗ ਗਈ ਹੈ ਅਤੇ ਤੁਸੀਂ ਕਲੇਮ ਲੈਣਾ, ਪਰਸਨਲ ਇੰਜਰੀ ਕਲੇਮ ਹੈ ਜਿਹੜਾ, ਉਹਦੇ ਲਈ ਤੁਹਾਨੂੰ ਪ੍ਰੋਫੈਸ਼ਨਲ ਸਰਵਿਸ ਚਾਹੀਦੀਆਂ ਨੇ, ਤਾਂ ਗੁਰਸ਼ਰਨ ਬਾਬੀ ਸਿੱਧੂ ਜੀ ਦਾ ਨੰਬਰ ਹੈ 647-543-9-3020 ਅਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। 647-543-9-3020 ਇਹਨਾਂ ਦਾ ਨੰਬਰ ਹੈ। ਔਰ ਜਸਵੀਰ ਹੁੰਦਲ ਕੈਨੇਡਾ ਕੰਜ਼ੂਮਰ ਕ੍ਰੈਡਿਟ ਅਸਿਸਟੈਂਸ ਤੋਂ 416-502-3100। ਕਿਤੇ ਵੀ ਕਰਜ਼ੇ ਦੀ ਮਾਰ ਹੇਠ ਆ ਗਏ ਹੋ ਤਾਂ ਹੁੰਦਲ ਸਾਹਿਬ ਦੇ ਨਾਲ ਸੰਪਰਕ ਕਰਨਾ। ਰੈਕਸਟੇਲ ਬਾਡੀ ਸ਼ਾਪ ਤੋਂ ਰਿਕ ਚੀਮਾ ਅਤੇ ਮਨਿੰਦਰ ਚੀਮਾ 416-749-9596 ਦੇ ਉੱਤੇ ਤੁਸੀਂ ਰੈਕਸਟੇਲ ਬਾਡੀ ਸ਼ਾਪ ਤੋਂ ਰਿਕ ਚੀਮਾ ਅਤੇ ਮਨਿੰਦਰ ਚੀਮਾ ਦੇ ਨਾਲ ਸੰਪਰਕ ਕਰਨਾ। 416-749-9596 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। ਪ੍ਰੋਗਰਾਮ 8 ਵਜੇ ਸ਼ੁਰੂ ਹੋ ਜਾਂਦਾ, 9:39 ਹੋ ਚੁੱਕੇ ਨੇ ਅਤੇ ਕੁਝ ਇੱਕ ਜਿਹੜੀਆਂ ਇੱਥੋਂ ਦੀਆਂ ਖਬਰਾਂ ਨੇ ਉਹਨਾਂ ਉੱਤੇ ਨਜ਼ਰ ਮਾਰ ਦਾਂਗੇ, ਅਪਡੇਟ ਕਰਾਂਗੇ ਤੁਹਾਨੂੰ। ਜੋ ਇਸ ਸਮੇਂ ਯੂਕਰੇਨ ਦੇ ਉੱਤੇ ਰੂਸ ਵੱਲੋਂ ਹਮਲਾ ਕੀਤਾ ਗਿਆ ਉਸ ਦੇ ਬਾਰੇ ਦੇ ਵਿੱਚ, ਅਤੇ ਨਾਲ ਦੀ ਨਾਲ ਜੋ ਇੱਥੋਂ ਦੀਆਂ ਕੁਝ ਹੋਰ ਖਬਰਾਂ ਨੇ ਉਹਨਾਂ ਦੇ ਉੱਤੇ ਵੀ ਨਜ਼ਰ ਮਾਰਾਂਗੇ। ਅਤੇ ਪਰ ਉਸ ਤੋਂ ਪਹਿਲਾਂ ਆਪਾਂ ਥੋੜ੍ਹੀ ਜਿਹੀ ਇੱਕ ਮਿਊਜ਼ੀਕਲ ਬ੍ਰੇਕ ਲੈ ਲਈਏ ਅਤੇ ਫਿਰ ਵਾਪਸ ਆਉਂਦੇ ਹਾਂ।
ਤੈਨੂੰ ਕਿਹਨੇ ਕਹਿਤਾ ਮੈਂ ਤੈਨੂੰ ਪਿਆਰ ਨਹੀਂ ਕਰਦਾ?
ਰਾਤ ਦੀ ਗੇੜੀ ਗੱਲ ਰਿਸਕ ਦੀ ਡਾਂਗ ਛਿੜੀਆ ਤੇਰੇ ਇਸ਼ਕ ਦੀ ਉਹ ਜੱਟ ਲੋਲੇ ਅੱਜ ਤੂੰ ਮੈਂ ਬਲੀਏ ਹਰ ਚੌਂਕ ਹਥਿਆਰ ਬੰਦ ਚੱਲੀਏ ਲੈਟ ਮਿੱਤਰਾਂ ਦੇ ਬੁਲਟ ਦੀ ਲਿਸ਼ਕ ਦੀ
ਕੈਨੇਡਾ ਕੰਜ਼ੂਮਰ ਕ੍ਰੈਡਿਟ ਅਸਿਸਟੈਂਸ ਤੋਂ ਜਸਵੀਰ ਹੁੰਦਲ ਜੀ ਮੇਰੇ ਨਾਲ। ਜਸਵੀਰ ਹੁੰਦਲ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਵਿੱਚ
ਧੰਨਵਾਦ। ਗਰੇਵਾਲ ਸਾਹਿਬ ਤੁਹਾਨੂੰ ਤੇ ਪ੍ਰੋਗਰਾਮ ਸੁਣ ਰਹੇ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ। ਔਰ ਕੀ ਟਿਪਸ ਨੇ ਜਿਹੜੇ ਭੈਣ ਭਰਾ ਕਰਜ਼ੇ ਦੀ ਮਾਰ ਹੇਠ ਆ ਗਏ ਨੇ?
ਬਿਲਕੁਲ ਗਰੇਵਾਲ ਸਾਹਿਬ, ਜੇ ਕੋਈ ਵੀ ਭੈਣ ਭਰਾ ਕਰਜ਼ੇ ਦੀ ਮੁਸੀਬਤ ਦੇ ਵਿੱਚ ਫਸਿਆ ਹੋਇਆ, ਕਰਜ਼ੇ ਉਹਨਾਂ ਦੇ ਪਰਸਨਲ ਨੇ ਜਾਂ ਕਰਜ਼ੇ ਉਹਨਾਂ ਦੇ ਬਿਜ਼ਨਸ ਦੇ ਨੇ, ਤਾਂ ਉਹ ਭੈਣ ਭਰਾ ਕ੍ਰੈਡਿਟ ਕਾਨੂੰਨ ਮੁਤਾਬਿਕ ਆਪਣੇ ਕਰਜ਼ੇ ਮਾਫ਼ ਕਰਵਾ ਸਕਦੇ ਨੇ ਜੀ। ਇਸ ਕਾਨੂੰਨ ਦੇ ਤਹਿਤ $1,000 ਤੋਂ ਲੈ ਕੇ $2,50,000 ਤੱਕ ਦਾ ਜਿਹੜਾ ਕਰਜ਼ਾ ਉਹ ਬੈਂਕਰਪਸੀ ਕਰਨ ਤੋਂ ਬਿਨਾਂ ਮਾਫ਼ ਕਰਵਾਇਆ ਜਾ ਸਕਦਾ
ਜੀ।
75% ਤੱਕ ਉਹ ਕਰਜ਼ਾ ਮਾਫ਼ ਹੋ ਸਕਦਾ, ਜਿਹੜਾ 25% ਬਚਦਾ ਉਸਨੂੰ ਬਿਨਾਂ ਵਿਆਜ ਤੋਂ 5 ਸਾਲਾਂ ਦੀਆਂ ਕਿਸ਼ਤਾਂ ਦੇ ਵਿੱਚ ਬਦਲਿਆ ਜਾ ਸਕਦਾ। ਫੁੱਲੀ ਓਪਨ ਪ੍ਰੋਗਰਾਮ ਹੈ, ਭੈਣ ਭਰਾ ਚਾਹੁਣ ਤਾਂ 5 ਸਾਲਾਂ ਤੋਂ ਪਹਿਲਾਂ ਪੈਸੇ ਦੇ ਕੇ ਸ਼ੁਰੂ ਹੋ ਸਕਦੇ ਨੇ। ਜਿੰਨੇ ਵੀ ਅਨਸਿਕਿਓਰਡ ਕਰਜ਼ੇ ਨੇ ਇਸ ਦੇ ਵਿੱਚ ਇਨਕਲੂਡ ਹੋ ਸਕਦੇ ਨੇ, ਕਰਜ਼ੇ ਪਰਸਨਲ ਹੋਣ, ਬਿਜ਼ਨਸ ਦੇ ਹੋਣ, ਰੈਵਨਿਊ ਕੈਨੇਡਾ ਦੇ ਪੈਸੇ ਦੇਣ ਵਾਲੇ ਨੇ, ਕਿਸੇ ਦੀ ਪੇ ਗਾਰਨਿਸ਼ ਹੋ ਰਹੀ ਹੈ, ਅਕਾਊਂਟ ਗਾਰਨਿਸ਼ ਹੋਏ ਹੋਏ ਨੇ, ਸਟੂਡੈਂਟ ਲੋਨ ਦੇ ਪੈਸੇ ਦੇਣ ਵਾਲੇ ਨੇ, ਕਿਸੇ ਦੇ ਅਗੇਂਸਟ ਕੋਈ ਜੱਜਮੈਂਟ ਹੋਈ ਹੈ ਪੈਸਿਆਂ ਸੰਬੰਧੀ ਕੋਰਟ ਵੱਲੋਂ, ਇਸ ਪ੍ਰਕਾਰ ਦੇ ਸਾਰੇ ਕਰਜ਼ੇ ਇਸ ਦੇ ਵਿੱਚ ਇਨਕਲੂਡ ਹੋ ਸਕਦੇ ਨੇ ਜੀ। ਜੇ ਕੋਈ ਵੀ ਭੈਣ ਭਰਾ ਨੂੰ ਲੱਗਦਾ ਕਿ ਉਹਨਾਂ ਦੇ ਕਰਜ਼ੇ ਘਟਣ ਦੀ ਥਾਂ ਵੱਧ ਰਹੇ ਨੇ, ਜਾਂ ਲਏ ਹੋਏ ਕਰਜ਼ੇ ਉਹਨਾਂ ਕੋਲ ਮੈਨੇਜ ਨਹੀਂ ਹੋ ਰਹੇ, ਤਾਂ ਉਹ ਬੇਝਿਜਕ ਸਾਡੇ ਆਫਿਸ ਨਾਲ ਕੰਟੈਕਟ ਕਰ ਸਕਦੇ ਨੇ 416-500-2-3100 ਨੰਬਰ ਦੇ ਉੱਪਰ। ਅਸੀਂ ਲੀਗਲ ਤਰੀਕੇ ਦੇ ਨਾਲ ਉਹਨਾਂ ਭੈਣ ਭਰਾਵਾਂ ਨੂੰ ਇਹਨਾਂ ਮੁਸੀਬਤਾਂ ਚੋਂ ਕੱਢ ਸਕਦੇ ਹਾਂ ਤੇ ਉਹਨਾਂ ਨੂੰ ਨਵੇਂ ਸਿਰਿਓਂ ਫਾਈਨੈਂਸ਼ੀਅਲ ਫਰੈਸ਼ ਸਟਾਰਟ ਦਵਾਇਆ ਜਾ ਸਕਦਾ ਜੀ। ਆਫਿਸ ਦਾ ਫੋਨ ਨੰਬਰ 416-500-2-3100
416-500-2-3100 ਜਸਵੀਰ ਹੁੰਦਲ ਜੀ ਦਾ ਨੰਬਰ ਹੈ, ਇਸ ਨੰਬਰ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ। ਥੈਂਕ ਯੂ ਹੁੰਦਲ ਸਾਹਿਬ।
ਧੰਨਵਾਦ ਵੀਰ ਜੀ।
ਧੰਨਵਾਦ ਜੀ। ਔਰ ਮੈਂ ਦੱਸਦਾ ਕਿ ਤੁਸੀਂ ਐਡਮਿੰਟਨ ਦੇ ਵਿੱਚ ਟਾਊਨ ਹਾਊਸ ਬੁੱਕ ਕਰਾਉਣਾ, ਬਿਲਕੁਲ ਵਰੀ ਫ੍ਰੀ, ਹੈਸਲ ਫ੍ਰੀ ਇਨਵੈਸਟਮੈਂਟ ਹੋਵੇਗੀ ਤੁਹਾਡੀ। ਸਾਢੇ ਕੁ ਚਾਰ ਲੱਖ ਡਾਲਰ ਤੋਂ ਇਹਨਾਂ ਦੀ ਪ੍ਰਾਈਸ ਸ਼ੁਰੂ ਹੁੰਦੀ ਹੈ, ਔਰ 3 ਬੈਡਰੂਮ 2.5 ਬਾਥਰੂਮ ਦੇ ਇਹ ਬਹੁਤ ਹੀ ਡਾਊਨ ਟਾਊਨ ਐਡਮਿੰਟਨ ਦੇ ਏਰੀਏ ਦੇ ਵਿੱਚ ਟਾਊਨ ਹਾਊਸਿਸ ਨੇ। ਨੰਬਰ ਮੇਰਾ ਨੋਟ ਕਰ ਲਓ, mid-2023 ਦੀ ਇਹਨਾਂ ਦੀ ਕਲੋਜ਼ਿੰਗ ਹੋਵੇਗੀ। 416-970-5005 ਸਿਰਫ ਇਸ ਦਾ ਤੁਸੀਂ 10% 3 ਮਹੀਨਿਆਂ ਦੇ ਵਿੱਚ ਦੇਣਾ। ਅਸਾਈਨਮੈਂਟ ਕਲੋਜ਼ ਵੀ ਤੁਹਾਨੂੰ ਮਿਲ ਜਾਵੇਗੀ ਇਸ ਦੀ, 416-970-5005 ਤੁਹਾਨੂੰ ਉੱਥੇ ਜਾਣ ਦੀ ਜ਼ਰੂਰਤ ਨਹੀਂ ਹੈ, ਸਾਰਾ ਕੁਛ ਤੁਹਾਡਾ ਇੱਥੇ ਐਗਰੀਮੈਂਟ ਹੋਵੇਗਾ ਅਤੇ ਨਾਲ ਦੀ ਨਾਲ ਤੁਹਾਨੂੰ ਰੈਂਟ 'ਤੇ ਚੜ੍ਹਾਉਣ ਦਾ ਵੀ ਕੋਈ ਫਿਕਰ ਨਹੀਂ ਰਹੇਗਾ। ਸਾਰੀ ਪ੍ਰੋਪਰਟੀ ਮੈਨੇਜਮੈਂਟ ਸਰਵਿਸਿਜ਼ ਅਤੇ ਹੋਰ ਇੰਸੈਂਟਿਵ ਨੇ ਤੁਹਾਨੂੰ ਦਿੱਤੇ ਜਾਣਗੇ। 416-970-5005 ਮੇਰਾ ਨੰਬਰ ਹੈ, 416-970-5005 ਦੇ ਉੱਤੇ ਤੁਸੀਂ ਮੇਰੇ ਨਾਲ ਸੰਪਰਕ ਕਰਨਾ, 416-970-5005 ਦੇ ਉੱਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਗੁਰਸ਼ਰਨ ਬਾਬੂ ਸਿੱਧੂ ਇਸ ਸਮੇਂ ਮੇਰੇ ਨਾਲ ਨੇ। ਬਾਬੂ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਜਗਦੀਸ਼ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ।
ਧੰਨਵਾਦ ਜੀ। 9:44 ਹੋ ਚੁੱਕੇ ਨੇ ਤੇ 9:52 ਦੇ ਉੱਤੇ ਆਪਾਂ ਤੁਹਾਡੇ ਬਿਜ਼ਨਸ ਦੀ ਗੱਲ ਕਰਨੀ ਆ। ਉਸ ਤੋਂ ਪਹਿਲਾਂ ਆਪਾਂ ਕੁਝ ਹੋਰ ਇਸ ਸਮੇਂ ਖਬਰਾਂ ਦੇ ਉੱਤੇ ਨਜ਼ਰਾਂ ਨੇ ਜਿਹੜੀਆਂ ਉਹ ਮਾਰ ਲੈਂਦੇ ਹਾਂ। ਕਾਫੀ ਦੇਰ ਬਾਅਦ ਤੁਸੀਂ ਆਏ ਹੋ, ਮੈਂ ਇਸ ਗੱਲ ਦੇ ਉੱਤੇ ਹੁਣ ਬਹੁਤਾ ਸਮਾਂ ਨਹੀਂ ਲਾਉਣਾ ਚਾਹੁੰਦਾ, ਪਰ ਫਿਰ ਮੈਨੂੰ ਤੁਹਾਡਾ ਓਪੀਨੀਅਨ ਹਜੇ ਤੱਕ ਔਨ ਏਅਰ ਨਹੀਂ ਗਿਆ ਹੈਗਾ ਕਿ ਪੰਜਾਬ ਦੇ ਵਿੱਚ ਕਿਸ ਦੀ ਸਰਕਾਰ ਆ ਰਹੀ ਹੈ, ਇਹਦੇ ਤੇ ਪਹਿਲਾਂ ਤੁਹਾਡਾ ਓਪੀਨੀਅਨ ਦੇ ਦਿਓ। ਵੈਸੇ ਤਾਂ ਹੁਣ ਖਬਰਾਂ ਠੰਡੀਆਂ ਹੋ ਚੁੱਕੀਆਂ, ਪਰ ਮੈਂ ਤੁਹਾਡਾ ਓਪੀਨੀਅਨ ਜਿਹੜਾ ਔਨ ਏਅਰ ਔਨ ਰੈਕਰਡ ਖਬਰਸਾਰ ਦੇ ਉੱਤੇ ਨਹੀਂ ਗਿਆ ਉਹ ਮੈਂ ਸੁਣਨਾ ਚਾਹੁੰਦਾ।
ਜਗਦੀਸ਼ ਜੀ, ਮੇਰਾ ਮੰਨਣਾ ਤੇ ਹੈ ਕਿ ਮੋਸਟ ਲਾਈਕਲੀ ਹੰਗ ਅਸੈਂਬਲੀ ਦੀ ਸਿਚੁਏਸ਼ਨ ਹੈ। ਕੋਈ ਵੀ ਪਾਰਟੀ 50 ਦਾ ਅੰਕੜਾ ਕ੍ਰੋਸ ਨਹੀਂ ਕਰਦੀ ਨਜ਼ਰ ਆ ਰਹੀ
ਜੀ।
ਸੋ ਮੈਂ ਹੰਗ ਅਸੈਂਬਲੀ ਚ ਮੰਨਦਾ ਆ, ਆਪ ਵੱਡੀ ਧਿਰ ਲੱਗ ਰਹੀ ਹੈ, ਅਕਾਲੀ ਦਲ ਕਾਂਗਰਸ ਦੂਜੀ ਤੀਜੀ ਦੀ ਲੜਾਈ ਚ, ਪਰ ਬੜਾ ਫਰਕ ਨੀ, ਕੋਈ ਵੀ ਧਿਰ 25 ਤੋਂ ਥੱਲੇ ਨੀ ਜਾਂਦੀ ਨਜ਼ਰ ਆ ਰਹੀ, 50 ਤੋਂ ਉੱਪਰ ਨੀ ਨਜ਼ਰ ਆ ਰਹੀ। ਹਾਲਾਤ ਇਹਨੇ ਪਰ ਬੜੇ ਐਕਸ ਫੈਕਟਰ ਹੋਏ ਨੇ, ਉਹਨਾਂ ਚ ਦੋ ਤਿੰਨ ਗੱਲਾਂ ਇਹ ਹੈਗੀਆਂ ਕਿ ਅਗਰ ਵਾਕਿਆ ਹੀ ਜਿਸ ਤਰ੍ਹਾਂ ਮੰਨਿਆ ਜਾ ਰਿਹਾ ਹੈ ਕਿ ਬਾਬੇ ਦੀ ਵੋਟ ਸਿਰਸੇ ਵਾਲੇ ਦੀ ਅਖੀਰ ਵਿੱਚ ਸ਼ਿਫਟ ਹੋਈ ਆ, ਉਹਦੇ ਨਾਲ ਆਪ ਨੂੰ ਹੋਰ ਨੁਕਸਾਨ ਹੋ ਸਕਦਾ, ਤੇ ਡੇਰਾ ਬੱਲਾਂ ਵਾਲੇ ਦੀ ਦੁਆਬੇ ਦੇ ਵਿੱਚ ਕਾਂਗਰਸ ਪ੍ਰਤੀ ਵੋਟ ਪਈ ਆ, ਉਹਦਾ ਵੀ ਨੁਕਸਾਨ ਹੋ ਸਕਦਾ। ਅਗਰ ਵਾਕਈ ਡੇਰਿਆਂ ਦੀ ਵੋਟ ਇਨਫਲੂਐਂਸ ਕਰ ਰਹੀ, ਵਾਕਈ ਇਹੋ ਜਿਹੀ ਕੋਈ ਗੱਲ ਹੁੰਦੀ ਆ, ਫਿਰ ਕੋਈ ਉਸ ਤੋਂ ਵੀ ਹੈਰਾਨੀਜਨਕ ਰਿਜ਼ਲਟ ਹੋ ਸਕਦੇ। ਤੇ ਖੀਰਲੇ ਦਿਨਾਂ ਦੇ ਵਿੱਚ, ਲਾਸਟ ਦੋ ਦਿਨਾਂ ਦੇ ਵਿੱਚ ਕਾਫੀ ਕਿੰਨੇ ਹੁੰਦੇ ਹੋਰ ਚੀਜ਼ਾਂ ਜਿਹੜੀਆਂ ਇਲੈਕਸ਼ਨ ਚ ਇਸਤੇਮਾਲ ਹੁੰਦੀਆਂ ਆ, ਉਹਨਾਂ ਦੀ ਵੀ ਵਰਤੋਂ ਤੇ ਵੰਡ ਹੋਈ ਆ।
ਅੱਛਾ, ਦੀਪ ਸਿੱਧੂ ਵੱਲੋਂ ਇੱਕ ਹੱਥ ਸ਼ੇਰ ਸਾਹਿਬ ਫੜਨਾ ਤੇ ਇੱਕ ਹੱਥ ਝਾੜੂ ਫੜਨਾ ਤੇ ਕਹਿਣਾ ਕਿ ਇੱਕ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਕੀ ਸੀ ਤੇ ਅਸੀਂ ਫੜੀ ਕੀ ਫਿਰਦੇ ਹਾਂ, ਚੱਕੀ ਕੀ ਫਿਰਦੇ ਹਾਂ, ਤੇ ਇਹਨੇ ਸਿਮਰਜੀਤ ਸਿੰਘ ਮਾਨ ਦੇ ਕੈਂਡੀਡੇਟਾਂ ਨੂੰ ਜਿਤਾਉਣਾ ਤਾਂ ਨਹੀਂ, ਪਰ ਦੂਜਿਆਂ ਨੂੰ ਹਰਾਉਣ ਦੇ ਵਿੱਚ ਕਹਿੰਦੇ ਇਹਦਾ ਵੀ ਇਸ ਚੀਜ਼ ਦਾ ਰੋਲ ਹੋ ਸਕਦਾ।
ਕੁਛ ਹਲਕਿਆਂ ਚ ਮੈਂ ਮੰਨਦਾ ਕਿ ਹੋਏਗਾ, ਪਰ ਇਹ ਨੀ ਆਪਾਂ ਕਹਿ ਸਕਦੇ ਬਹੁਤ ਜ਼ਿਆਦਾ ਉਹਦਾ ਪ੍ਰਭਾਵ ਪਏਗਾ। ਲਿਮਿਟਡ ਹਲਕਿਆਂ ਚ ਫਰਕ ਜ਼ਰੂਰ ਪਏਗਾ, ਪਰ ਬਹੁਤ ਲਿਮਿਟਡ। ਉਹ ਚ 1% ਵੋਟ ਸ਼ੇਅਰ ਤਾਂ, ਕਿਉਂਕਿ ਜਿਹੜੇ ਉਹ ਸੋਚ ਦੇ ਵਿਚਾਰਧਾਰਾ ਦੇ ਲੋਕ ਨੇ ਉਹਨਾਂ ਨੇ ਪਹਿਲਾਂ ਹੀ ਮਨ ਬਣਾਇਆ ਹੁੰਦਾ ਆ, ਪਰ ਉਹ ਦੇਖੋ ਹਰ ਇੱਕ ਐਕਸ਼ਨ ਦਾ ਰਿਐਕਸ਼ਨ ਵੀ ਹੁੰਦਾ ਆ। ਇਹ ਨਾ ਸੋਚ ਭੁੱਲੀਏ ਕਿ ਅਗਰ ਆਪਾਂ ਇਹ ਗੱਲ ਕਰਦੇ ਹਾਂ ਤਾਂ ਬਹੁਤ ਜਿਹੜੇ ਪੰਜਾਬ ਦੇ ਲੋਕ ਨੇ, ਜਿਹਦੇ ਚ ਸ਼ਹਿਰਾਂ ਚ ਲੋਕ ਰਹਿੰਦੇ ਨੇ, ਉਹ ਬੀ ਸੀ ਭਾਈਚਾਰਾ, ਐਸ ਸੀ ਭਾਈਚਾਰਾ ਹੋ ਰਿਹਾ, ਇਹ ਕੁਦਰਤੀ ਆ ਕਿ ਉਹਨਾਂ ਚ ਵੀ ਇੱਕ ਰਿਐਕਸ਼ਨ ਹੁੰਦੀ ਹੈ, ਤੇ ਉਹ ਵੀ ਫਿਰ ਆਪਣੇ ਜਿਹੜੇ ਪਸੰਦੀਦਾ ਕੈਂਡੀਡੇਟਸ ਆ ਉਹਨਾਂ ਵੱਲ ਝੁੱਕ ਜਾਂਦੇ ਆ, ਜਿਹੜਾ ਕਿ ਭਾਵ ਕਿ ਸ਼ਹਿਰਾਂ ਚ ਹੋ ਜਾਣਾ, ਬੀਜੇਪੀ ਨੂੰ ਫਾਇਦਾ ਹੋ ਜਾਵੇ ਉਸਦਾ। ਸੋ ਇਹ ਇਸ ਲਈ ਕਹਿ ਦੇਣਾ ਕਿ ਇਹ ਕਿਸੇ ਚੀਜ਼ ਨੂੰ ਨੁਕਸਾਨ ਹੋਏਗਾ, ਡੈਫੀਨੇਟਲੀ ਅਗਰ ਨੁਕਸਾਨ ਹੋਏਗਾ ਤਾਂ ਕਿਸੇ ਹੋਰ ਧਿਰ ਨੂੰ ਫਾਇਦਾ ਵੀ ਹੋਵੇਗਾ।
ਟਰੂਡੋ ਸਾਹਿਬ ਵੱਲੋਂ ਐਮਰਜੈਂਸੀ ਐਕਟ ਇਨਵੋਕ ਕੀਤਾ ਗਿਆ, ਹਜੇ ਸਾਰੀ ਕਾਰਵਾਈ ਸਿਰੇ ਨਹੀਂ ਹੋਈ ਸੀ, ਮੁੜ ਕੇ ਫਿਰ ਰਿਵੋਕ ਕਰ ਦਿੱਤਾ ਗਿਆ ਕਿ ਸਾਨੂੰ ਕੋਈ ਐਮਰਜੈਂਸੀ ਐਕਟ ਦੀ ਜ਼ਰੂਰਤ ਨਹੀਂ ਗੀ। ਜਿਹੜੇ ਸਰਵੇ ਆਏ ਨੇ ਵੱਖ ਵੱਖ ਮੁੱਖ ਧਾਰਾਂ ਦੇ ਸਰਵੇ ਕੰਪਨੀਆਂ ਵੱਲੋਂ ਸਰਵੇ ਕੀਤੇ ਗਏ ਨੇ, ਉਹ ਕੰਪਲੀਟਲੀ ਟਰੂਡੋ ਦੇ ਸੈਕਸ਼ਨ ਦੇ ਖਿਲਾਫ ਸੀਗੇ, ਤੇ ਟਰੂਡੋ ਸਾਹਿਬ ਨੇ ਐਕਸ਼ਨ ਲੈ ਤਾਂ ਲਿਆ ਕਿ ਪੀਪਲ ਵਰ ਸੇਇੰਗ ਦੈਟ ਹਿਜ਼ ਹੈਂਡਸ ਆਰ ਬਰਨਿੰਗ ਨਾਓ, ਉਹਦੇ ਸਟਿਲ ਵੀ ਹੱਥ ਸਮੇਂ ਜਲ ਰਹੇ ਨੇ ਜਾਂ ਬਚ ਗਏ ਨੇ?
ਉਹਨਾਂ ਨੇ 10 ਦਿਨ ਹੀ ਲਾਇਆ ਸੀਗਾ, ਹੁਣ ਲੌਂਗ ਟਰਮ ਇੰਪੈਕਟ ਬਾਅਦ ਚ ਪਤਾ ਲੱਗੇਗਾ, ਪਰ ਜਿਹੜਾ ਜਿਹੜੀ ਇੰਜਨ ਨੇ ਵਾਪਸ ਕੀਤਾ ਹੈ ਤੇ ਪਬਲਿਕ ਓਪੀਨੀਅਨ ਨੂੰ ਦੇਖ ਕੇ ਹੀ ਕੀਤਾ ਹੈ
ਜੀ।
ਪਰ ਲੋਕ ਇਹ ਵੀ ਚਾਹੁੰਦੇ ਸੀਗੇ ਕਿ ਜਿਹੜੀ ਬਲੋਕੇਡ ਐਂਡ ਹੋਵੇ, ਤਾਂ ਦੇਖੋ ਗਵਰਨਮੈਂਟ ਆਫ ਅੰਟੇਰੀਓ ਵੀ ਕਾਨੂੰਨ ਬਣਾਉਣ ਲੱਗੀ ਹੈ ਬਲੋਕੇਡਸ ਨੂੰ ਇਲੀਗਲ ਬਣਾਉਣ ਲਈ
ਜੀ ਜੀ।
ਸੋ ਮੈਨੂੰ ਪਰ ਇਸ ਇੱਕ ਗੱਲ ਮੈਨੂੰ ਨਹੀਂ ਪਤਾ ਲੱਗੀ, ਪੂਰੇ ਘਟਨਾਕ੍ਰਮ ਵਿੱਚ ਟਰੂਡੋ ਸਾਹਿਬ ਦਾ ਸਭ ਤੋਂ ਵੱਡਾ ਸਾਥ ਡੱਗ ਫੋਰਡ ਨੇ ਦਿੱਤਾ, ਰਾਦਰ ਦੈਨ ਕੋਈ ਹੋਰ ਦਿੰਦਾ, ਇਹ ਇਸ ਵੇਲੇ ਸਭ ਤੋਂ ਵੱਡੇ ਸਾਥੀ ਹੁੰਦੇ ਡੱਗ ਫੋਰਡ ਉੱਭਰ ਕੇ ਆਏ ਨੇ
ਜੀ।
ਪਰ ਇਸ ਦਾ ਹੁਣ ਲੌਂਗ ਟਰਮ ਕੀ ਨੁਕਸਾਨ ਫਾਇਦਾ ਹੋਏਗਾ ਉਹ ਆਪਾਂ ਕਹਿ ਨਹੀਂ ਸਕਦੇ। ਹਾਂ, ਅੰਟੇਰੀਓ ਵਿੱਚ ਸ਼ਾਇਦ ਜ਼ਿਆਦਾ ਨਾ ਹੋਵੇ, ਪਰ ਅਲਬਰਟਾ ਜਾਂ ਵੈਸਟਰਨ ਪ੍ਰੋਵਿੰਸ ਦੇ ਵਿੱਚ ਤਾਂ ਇਹਦਾ ਆਪਾਂ ਨੂੰ ਨੁਕਸਾਨ ਹੁੰਦਾ ਨਜ਼ਰ ਆ ਰਿਹਾ, ਪਰ ਉਹਦੇ ਵਿੱਚ ਆਲਰੇਡੀ ਜਦੋਂ ਬੰਦਾ ਜ਼ੀਰੋ ਤੇ ਹੋਵੇ ਤੇ ਉਦੋਂ ਮਾਈਨਸ ਜ਼ੀਰੋ ਕਿੰਨਾ ਜਾ ਸਕਦਾ ਹੈ
ਜੀ ਜੀ। ਔਰ ਇਹ ਤੋਂ ਇਲਾਵਾ ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹਾਂਗਾ ਜੋ ਇਸ ਸਮੇਂ ਰੂਸ ਅਤੇ ਯੂਕਰੇਨ ਦੇ ਵਿਚਕਾਰ ਮਸਲਾ ਚੱਲ ਰਿਹਾ। ਰੂਸ ਨੇ ਯੂਕਰੇਨ ਦੇ ਉੱਤੇ ਹਮਲਾ ਕਰ ਦਿੱਤਾ, ਕਈ ਜਾਨੀ ਮਾਲੀ ਨੁਕਸਾਨ ਹੋ ਚੁੱਕਿਆ, ਸੈਂਕਸ਼ਨ ਦੀ ਗੱਲ ਚੱਲ ਰਹੀ ਹੈ, ਕੱਲ੍ਹ ਨੂੰ ਨੈਟੋ ਵੱਲੋਂ ਸਿਖਰ ਵਾਰਤਾ ਬੁਲਾਏ ਜਾਣ ਦੀ ਗੱਲ ਕੀਤੀ ਜਾ ਰਹੀ ਹੈ। ਕੀ ਜਿਹੜੇ ਨੈਟੋ ਐਲਾਈਜ਼ ਨੇ ਉਹ ਸਾਰੇ ਰੂਸ ਦੇ ਖਿਲਾਫ਼ ਕੋਈ ਫੌਜੀ ਕਾਰਵਾਈ ਵੀ ਕਰਨਗੇ ਜਾਂ ਫਿਰ ਸੈਂਕਸ਼ਨ ਦਾ ਹੀ ਰੌਲਾ ਪਾ ਕੇ ਖਤਮ ਹੋ ਜਾਵੇਗੀ ਗੱਲ?
ਫੌਜੀ ਕਾਰਵਾਈ ਨੂੰ ਤਾਂ ਮੈਂ ਜੀ ਰੱਦ ਕਰਦਾ, ਨੈਟੋ ਅਲਾਈਜ਼ ਨਹੀਂ ਕਰਨਗੇ ਤੇ ਨਾ ਹੀ ਇਹੋ ਜਿਹੇ ਕੋਈ ਕਹਿੰਦੇ ਐਕਸਪੈਰੀਮੈਂਟ ਕਰਨ ਦੀ ਕੋਸ਼ਿਸ਼ ਕਰਨਗੇ, ਕਿਉਂਕਿ ਉਹ ਉਹਦਾ ਬਹੁਤ ਵੱਡਾ ਨੁਕਸਾਨ ਹੋਏਗਾ। ਇੰਨਾ ਕਹੇਗਾ ਸੈਂਕਸ਼ਨ ਦੀ ਗੱਲ ਕਰਨਗੇ, ਰਸ਼ੀਆ ਯੂਕਰੇਨ ਤੇ ਕਬਜ਼ਾ ਕਰ ਲਏਗਾ ਤੇ ਪਪੇਟ ਗਵਰਨਮੈਂਟ ਵੀ ਉੱਥੇ ਬਣਾ ਦੇਗਾ, ਥੋੜਾ ਚਿਰ ਸੈਂਕਸ਼ਨ ਦੀ ਗੱਲ ਹੋਏਗੀ। ਔਰ ਸੈਂਕਸ਼ਨ ਦੇਖੋ ਦੋਨੋਂ ਤਰਫ ਹਿੱਟ ਕਰਨਗੇ। ਰਸ਼ੀਆ ਦੀ ਮੋਸਟਲੀ ਜਿਹੜੀ ਇਕਾਨਮੀ ਆਫ ਫੋਰਟ੍ਰੈਸ ਇਕਾਨਮੀ, ਮਤਲਬ ਕਿ ਆਪਣੇ ਆਪ ਚ ਸੈਲਫ ਡਿਪੈਂਡੈਂਟ ਹੋਣ ਦੀ ਕੋਸ਼ਿਸ਼ ਕਈਆਂ ਸਾਲਾਂ ਤੋਂ ਰਹੀਆਂ, ਪਰ ਫਿਰ ਵੀ ਨੁਕਸਾਨ ਹੋਇਆ। ਰਸ਼ੀਆ ਦੀ ਸਟਾਕ ਮਾਰਕੀਟ ਅੱਜ 45% ਡਿੱਗੀ ਆ, ਪਰ ਜਿੱਥੇ ਉਹਨਾਂ ਨੂੰ ਨੁਕਸਾਨ ਹੋਣਾ ਆ, ਇਹ ਗੱਲ ਯਾਦ ਰੱਖੀਏ, ਰਸ਼ੀਆ ਆਪਣਾ ਵਪਾਰ ਚੀਨ ਵੱਲ ਨੂੰ, ਈਸਟ ਵੱਲ ਨੂੰ ਥੋੜਾ ਵਧਾਏਗਾ। ਭਾਰਤ ਨੇ ਵੀ ਰਸ਼ੀਆ ਦੇ ਕੋਈ ਵੀ ਤੁਹਾਨੂੰ ਪਤਾ ਐਕਸ਼ਨ ਦੀ ਨਿਖੇਧੀ ਨਹੀਂ ਕੀਤੀ ਹਲੇ ਤੱਕ ਸਰਕਾਰੀ ਤੌਰ ਤੇ, ਉਧਰ ਵੀ ਮਤਲਬ ਜਿਹੜੇ ਹੈਗੇ ਉਹਨਾਂ ਦੇ ਰਿਲੇਸ਼ਨ ਹੋ ਸਕਦੇ ਆ।
ਅੱਜ ਜਿਹੜੀਆਂ ਖਬਰਾਂ ਆ ਰਹੀਆਂ ਨੇ ਕਿ ਅੱਜ ਹੋ ਸਕਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲਾਦੀਮੀਰ ਪੁਤਿਨ ਦੇ ਨਾਲ ਗੱਲਬਾਤ ਕਰਨਗੇ।
ਜੀ ਜੀ ਜੀ, ਪਰ ਉਹ ਬਿਲਕੁਲ ਉਹਨਾਂ ਦੇ ਰਿਸ਼ਤੇ ਵਧੀਆ, ਉਹ ਮਿਲਦਾ ਬੜਾ ਨਿਊਟਰਲ ਦੀ ਪੋਜੀਸ਼ਨ ਲਏਗਾ ਭਾਰਤ, ਜਿਵੇਂ ਚੀਨ ਵੀ ਚੁੱਪ ਹੀ ਬੈਠਾ ਵਾ ਇਸ ਵੇਲੇ। ਜੇ ਦੇਖੋ ਸੈਂਕਸ਼ਨ ਦੀ ਗੱਲ ਕਰਦੇ ਹਾਂ, ਜਿੱਥੇ ਰਸ਼ੀਆ ਨੂੰ ਸੈਂਕਸ਼ਨ ਹਿੱਟ ਕਰੇਗਾ ਉੱਥੇ ਜਿਹੜਾ ਤੇਲ ਦੀਆਂ ਕੀਮਤਾਂ ਤੁਹਾਨੂੰ ਆਉਣ ਵਾਲੇ ਦਿਨਾਂ ਚ ਵਧਣ ਦੀ ਵੀ ਸੰਭਾਵਨਾ ਆ, ਖਾਸ ਕਰਕੇ ਯੂਰਪ ਦੇ ਵਿੱਚ ਜਿੱਥੇ ਕਿ ਉਹਨਾਂ ਦੀ ਆਇਲ ਦੀ ਸਭ ਤੋਂ ਵੱਧ ਜਿਹੜੀ ਸਪਲਾਈ ਆ ਰਸ਼ੀਆ ਤੋਂ ਆ। ਇਹਦੇ ਨਾਲ ਨਾਲ ਜਿੱਥੇ ਆਪਾਂ ਇਨਫਲੇਸ਼ਨ ਦੀ ਗੱਲ ਕਰਦੇ, ਖਾਸ ਤੌਰ ਤੇ ਫੂਡ ਇਨਫਲੇਸ਼ਨ ਦੀ, ਜਿਹੜਾ ਯੂਰਪ ਦੇ ਵਿੱਚ ਜ਼ਿਆਦਾਤਰ ਜਿਹੜੀ ਵੀਟ ਆ ਕਣਕ ਆ ਉਹ ਰਸ਼ੀਆ ਯੂਕਰੇਨ ਤੋਂ ਆਉਂਦੀ ਆ, ਸੋ ਉਹਦੀ ਵੀ ਤੁਹਾਨੂੰ ਪਤਾ ਸਪਲਾਈ ਚੇਨ ਵਿੱਚ ਥੋੜਾ ਜਿਹਾ ਵਾਧਾ ਪਏਗਾ ਤੇ ਉਹ ਚ ਫੂਡ ਕੋਸਟ ਵੱਧ ਸਕਦੇ ਆ ਵੈਸਟਰਨ ਯੂਰਪ ਦੇ ਵਿੱਚ ਵੀ। ਦੋਨੋਂ ਦੇਖੋ ਤਰਫ ਫਰਕ ਪੈਣਾ, ਰਸ਼ੀਆ ਨੂੰ ਥੋੜਾ ਜ਼ਿਆਦਾ ਪੈ ਸਕਦਾ, ਪਰ ਦੂਜੇ ਪਾਸੇ ਵੀ ਮਹਿੰਗਾਈ ਵਧਣੀ ਥੋੜੀ ਜੀ, ਪਰ ਅਖੀਰ ਚ ਹੋਣਾ ਇਹੀ ਆ। ਰਸ਼ੀਆ ਜਿਹੜਾ ਪੁਟਿਨ ਦਾ ਆਪਣਾ ਇੱਕ ਸੁਪਨਾ ਆ, ਗ੍ਰੇਟਰ ਰਸ਼ੀਆ ਜੋ ਪਹਿਲਾਂ ਸੋਵੀਅਤ ਵੱਡੇ ਸੁਪਨਾ ਲੈਂਦਾ ਸੀਗਾ, ਉਹ ਇੱਕ ਵੱਡਾ ਅੰਪਾਇਰ ਕ੍ਰੀਏਟ ਕਰਨ ਵਾਲਾ ਯੂਕਰੇਨ ਤੇ ਉਹ ਕਬਜ਼ਾ ਕਰ ਲਏਗਾ। ਯੂਕਰੇਨ ਸਟ੍ਰੈਟੇਜਿਕਲੀ ਬੜਾ ਇੰਪੋਰਟੈਂਟ ਹੈ ਕਿਉਂਕਿ ਇਸ ਗੇਟਵੇ ਟੂ ਦਾ ਵੈਸਟਰਨ ਵਰਲਡ ਰਸ਼ੀਆ ਦਾ, ਸੋ ਉਹ ਤੇ ਉਹ ਕਬਜ਼ਾ ਕਰਕੇ ਆਪਣੀ ਪਪਿਟ ਸਰਕਾਰ ਇੰਸਟਾਲ ਕਰ ਲੈਣਗੇ ਤੇ ਫਿਰ ਬਾਅਦ ਵਿੱਚ ਸੈਂਕਸ਼ਨ ਕਰਦੇ ਰਹਿਣਗੇ ਤੇ ਥੋੜੇ ਚਿਰ ਬਾਅਦ ਸੈਂਕਸ਼ਨ ਵੀ ਰਿਮੂਵ ਹੋ ਜਾਂਦੇ ਜੋ ਪੁਰਾਣੇ ਟਾਈਮਾਂ 'ਚ ਆਪਾਂ ਦੇਖਦੇ ਰਹੇ।
ਬਾਬੂ ਜੀ, ਇੱਕ ਥੋੜ ਇੱਥੋਂ ਦੀ ਸਿਆਸਤ ਦੇ ਉੱਤੇ ਥੋੜੀ ਜਿਹੀ ਗੱਲ ਤੁਹਾਡੇ ਨਾਲ ਕਰਨੀ ਚਾਹਾਂਗਾ। ਬੀਤੇ ਦਿਨੀ ਪੀਟਰ ਫ੍ਰਾਂਸਕਾ ਦੇ ਆਫਿਸ ਦੇ ਵਿੱਚ ਅੱਗ ਲੱਗੀ, ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ, ਤੇ MPP ਜਿਹੜੇ ਰੈਂਡੀ ਹਿਲਰ ਨੇ ਉਹਨਾਂ ਵੱਲੋਂ ਜੋ ਉਮਰ ਗਵਰਨਰ ਦੇ ਉੱਤੇ ਕਮੈਂਟ ਕੀਤੇ ਗਏ ਸੀ ਉਹਨੂੰ ਲੈ ਕੇ ਉਹਨਾਂ ਨੂੰ ਇੱਥੇ ਅੰਟਾਰੀਓ ਲੈਜਿਸਲੇਚਰ ਦੇ ਵਿੱਚ ਜੁਨੈਨੀਮਸਲੀ ਇੱਕ ਮਤਾ ਪਾਸ ਕਰ ਦਿੱਤਾ ਗਿਆ ਕਿ ਉਹਨਾਂ ਨੂੰ ਇਸ ਚੈਂਬਰ ਦੇ ਵਿੱਚ ਰੈਕੋਗਨਾਈਜ਼ ਨਾ ਕੀਤਾ ਜਾਵੇ।
ਬਿਲਕੁਲ ਜੀ, ਉਹਨਾਂ ਨੂੰ ਇੱਥੇ ਤਾਂ ਕਿਹਾ ਕਿ ਜੇ ਮਾਫ਼ੀ ਨਹੀਂ ਮੰਗਦੇ ਨਹੀਂ ਆਏਗਾ, ਪਰ ਰੈਂਡੀ ਹਿਲੀਅਤ ਆਪਣੇ ਵਿਵਾਦਿਤ ਬਿਆਨਾਂ ਲਈ ਹਮੇਸ਼ਾ ਜਾਣੇ ਜਾਂਦੇ ਆ। ਡੱਗ ਫੋਰਡ ਹੁਣਾਂ ਨੇ ਉਹਨਾਂ ਨੂੰ ਕੌਕਸ ਚੋਂ ਵੀ ਤਾਂ ਹੀ ਉਹ ਬਾਹਰ ਕੱਢਿਆ ਸੀ, ਇਫ ਆਈ ਐਮ ਨੋਟ ਰੋਂਗ। ਹੁਣ ਉਹਨਾਂ ਨੇ PPP ਪਾਰਟੀ ਵਿੱਚ ਸ਼ਮੂਲੀਅਤ ਕਰ ਲਈ ਹੈ ਆਪਣੇ ਨਾਲ, ਹਨਾ, ਤੇ ਉਹ ਜਿਹੜੀ ਅਲਟਰਾ ਰਾਈਟ ਵਿੰਗ ਵਿਊਜ਼ ਹੈ ਉਹਨੂੰ ਰੱਖਦੇ ਆ, ਤੇ ਉਹ ਜਿਹੀ ਘਟਨਾ ਦੀ ਨਿਖੇਧੀ ਵੀ ਕਰਨੀ ਬਣਦੀ ਹੈ ਤੇ ਰਹਿੰਦੀ ਹਿਲੀ ਹੈ, ਤੇ ਜੋ ਵੀ ਕਾਰਵਾਈ ਹੋਈ ਹੈ ਉਹ ਬਿਲਕੁਲ ਸਹੀ ਹੋਈ ਹੈ
ਜੀ। ਆਲਰਾਈਟ, ਤੋਂ ਜਿਹੜੇ ਪ੍ਰੋਗਰਾਮ ਖਬਰ ਸਾਰ ਦੇ ਨਾਲ ਸੁਬਹ 8 ਵਜੇ ਤੋਂ ਲੈ ਕੇ 10 ਵਜੇ ਤੱਕ ਤਾਂ ਸਾਡਾ ਇਹ ਪ੍ਰੋਗਰਾਮ ਹੁੰਦਾ, 2 ਘੰਟੇ ਤੁਹਾਨੂੰ ਜਿੱਥੇ ਅਸੀਂ ਪੰਜਾਬ ਦੀਆਂ ਖਬਰਾਂ ਦੇ ਨਾਲ ਤੇ ਨਾਲ ਦੇ ਨਾਲ ਕੈਨੇਡਾ ਦੀਆਂ ਖਬਰਾਂ ਦੇ ਨਾਲ ਅਸੀਂ ਜੋੜਦੇ ਹਾਂ। ਔਰ ਇੱਕ ਵਾਰੀ ਦੱਸੀਏ ਕਿ ਸਾਡੇ ਇਸ ਪ੍ਰੋਗਰਾਮ ਨੂੰ ਜਿੱਥੇ ਗੁਰਸ਼ਰਨ ਬਾਬੀ ਸਿੱਧੂ ਜੀ ਸਹਿਯੋਗ ਦਿੰਦੇ ਨੇ, ਸਟਾਈਨਮੈਂਟਸ ਐਂਡ ਐਸੋਸੀਏਟਸ ਤੋਂ ਪ੍ਰਾਊਡ ਸਪੋਂਸਰ ਨੇ ਸਾਡੇ ਇਹ 647-543-30 ਵੀ, ਇਹਨਾਂ ਦੀ ਅਸੀਂ ਐਡਵਰਟਾਈਜ਼ਮੈਂਟ ਵੀ ਕਰਦੇ ਹਾਂ ਅਤੇ ਇਹਨਾਂ ਦਾ ਅਸੀਂ ਇਹਨਾਂ ਦੀ ਜਿਹੜੀ ਸਿਆਸੀ ਸੂਝਬੂਝ ਹੈ ਅਤੇ ਉਸ ਦਾ ਵੀ ਅਸੀਂ ਅਲਾਹਾ ਲੈਂਦੇ ਰਹਿੰਦੇ ਹਾਂ ਜਦੋਂ ਵੀ ਸਾਡੇ ਨਾਲ ਇਹ ਔਨ ਏਅਰ ਆਉਂਦੇ ਨੇ। ਸੋ 647-543-30 ਇਹਨਾਂ ਦਾ ਨੰਬਰ ਹੈ। ਪਲੈਨਟ ਫਾਈਨੈਂਸ਼ੀਅਲ ਤੋਂ ਗੌਰਵ ਕੁਮਾਰ ਜੀ ਦਾ ਨੰਬਰ 647-409-7501, 647-409-7501। ਸੰਧੂ ਰੈਨੋਵੇਸ਼ਨ ਦਾ ਨੰਬਰ 647-995-0111, 647-995-0111। ਟਰੰਪ ਟਰਾਂਸਪੋਰਟ ਵਾਲਿਆਂ ਨੂੰ ਤੁਰੰਤ ਕੰਟੇਨਰਸ ਦੇ ਉੱਤੇ ਕੰਮ ਕਰਨ ਲਈ ਡਰਾਈਵਰ ਦੀ ਜ਼ਰੂਰਤ ਹੈ। 416-816-4516, 416-816-4516 ਇਹਨਾਂ ਦਾ ਨੰਬਰ ਹੈ। ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰ ਲੈਣੀ। ਟਰੰਪ ਟਰਾਂਸਪੋਰਟ ਵਾਲਿਆਂ ਨੂੰ ਤੁਰੰਤ ਕੰਟੇਨਰਸ ਦੇ ਉੱਤੇ ਕੰਮ ਕਰਨ ਲਈ ਡਰਾਈਵਰ ਦੀ ਜ਼ਰੂਰਤ ਹੈ। 416-816-4516 ਇਹਨਾਂ ਦਾ ਨੰਬਰ ਹੈ। ਬਾਬੂ ਜੀ, ਤਿੰਨ ਸਾਢੇ ਤਿੰਨ ਮਿੰਟ ਨੇ ਅਤੇ ਹੁਣ ਆਪਾਂ ਗੱਲ ਕਰਾਂਗੇ ਸਟਾਈਨਮੈਂਟਸ ਐਂਡ ਐਸੋਸੀਏਟਸ ਦੀ ਕਿ ਤੁਸੀਂ ਸਾਨੂੰ ਅਪਡੇਟ ਕਰਨਾ ਚਾਹੋਗੇ ਕਿ ਜਿਹੜੇ ਭੈਣ ਭਰਾ ਕਿਸੇ ਨਾ ਕਿਸੇ ਤਰ੍ਹਾਂ ਐਕਸੀਡੈਂਟ ਦੀ ਮਾਰ ਹੇਠ ਆ ਜਾਂਦੇ ਨੇ ਉਹਨਾਂ ਦੇ ਹੱਕ ਕੀ ਨੇ ਔਰ ਉਹ ਕਿਸ ਤਰ੍ਹਾਂ ਜਿਹੜੀ ਪ੍ਰੀਕੋਸ਼ਨਸ ਲੈਣ ਕਿ ਇੱਕ ਚੰਗਾ ਸਲਾਹਕਾਰ ਹਾਇਰ ਕਰਨ ਇਹਦੇ ਬਾਰੇ 'ਚ ਕੀ ਕਹਿਣਾ ਚਾਹੁੰਦੇ ਹੋ?
ਦੇਖੋ ਜਗਦੀਸ਼ ਜੀ, ਤੁਸੀਂ ਸਾਡੇ ਐਡਵਰਟਾਈਜ਼ਮੈਂਟ ਰੋਜ਼ ਬੋਲਦੇ ਹੀ ਆ, ਆਪਾਂ ਆਪਣੇ ਸਰੋਤਿਆਂ ਨੂੰ ਯਾਦ ਹੀ ਦਿਵਾਉਣਾ ਹੁੰਦਾ ਆ ਕਿ ਅਗਰ ਐਕਸੀਡੈਂਟ ਕਿਸੇ ਦਾ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਸੱਟ ਲੱਗ ਜਾਂਦੀ ਹੈ। ਮੈਂ ਕੀ ਵਰਡ ਸੱਟ ਵਰਤੂੰਗਾ ਕਿਉਂਕਿ ਕਈ ਲੋਕ ਐਕਸੀਡੈਂਟ ਤੋਂ ਬਾਅਦ ਵੈਸੇ ਵੀ ਫੋਨ ਕਰ ਲੈਂਦੇ। ਅਸੀਂ ਸਿਰਫ ਅਗਰ ਤੁਹਾਡੇ ਸੱਟ ਲੱਗੀ ਹੈ ਜਗਦੀਸ਼ ਜੀ ਤਾਂ ਹੀ ਉਹੀ ਮਦਦ ਕਰ ਸਕਦੇ। ਉੱਦਾਂ ਅਗਰ ਕੋਈ ਫੋਨ ਕਰਦੇ ਭਾਜੀ ਕਿ ਐਕਸੀਡੈਂਟ ਹੋਇਆ ਮੈਂ ਗੱਡੀ ਟੋ ਕਰਾਉਣੀ ਹੈ, ਉਹ ਤੁਸੀਂ ਦੋ ਟਰੱਕ ਵਾਲੇ ਨੂੰ ਫੋਨ ਕਰੋ, ਉਹਦੇ ਵਿੱਚ ਮੈਂ ਕੁਝ ਨਹੀਂ ਕਰਦਾ ਨਾ। ਸੋ ਕਈ ਵਾਰ ਕਹਿੰਦੇ ਨਾ ਐਕਸੀਡੈਂਟ ਹੋਣ ਤੋਂ ਬਾਅਦ ਕਾਲ ਕਰੋ, ਮੈਂ ਸ਼ਬਦ ਇੱਕ ਵਰਤੂੰ ਐਕਸੀਡੈਂਟ ਵਿੱਚ ਸੱਟ ਅਗਰ ਲੱਗੀ ਤਾਂ ਕਾਲ ਕਰੋ। ਤੇ ਸੋ ਅਗਰ ਤੁਹਾਡੇ ਐਕਸੀਡੈਂਟ ਵਿੱਚ ਸੱਟ ਲੱਗ ਗਈ ਹੈ ਤੇ
ਤੁਹਾਡਾ ਇਹ ਨੈਟਵਰਕ ਸੈਟਅਪ ਨਹੀਂ ਕੀਤਾ ਹੋਇਆ ਸਾਰਾ ਟੂ ਟਰੱਕਾਂ ਵਾਲਿਆਂ ਨਾਲ?
ਮੈਂ ਜੀ ਇਸ ਕੰਮ ਨਹੀਂ ਕਹਿੰਦਾ ਜੀ, ਮੈਂ ਹੱਥ ਬਿਲਕੁਲ ਨਹੀਂ, ਅਸੀਂ ਜਿਹੜਾ ਕੰਮ ਕਰਦੇ ਉਹੀ ਨੈਟਵਰਕ ਸਾਲੇ ਬੜਾ ਚੰਗਾ ਵਾ, ਠੀਕ ਹੈ ਨਾ। ਤੇ ਮੈਂ ਦੇਖੋ ਜਗਦੀਸ਼ ਜੀ, ਮੇਰੇ ਕੋਲ ਇੰਨੇ ਰਿਸੋਰਸਿਸ ਨਹੀਂ 911 ਵਾਲੇ ਕਿ ਜਦੋਂ ਐਕਸੀਡੈਂਟ ਹੋਵੇ ਤੇ ਟੋਟ ਰੱਖੀ ਮੈਂ ਕੱਲ ਕਹਿਣਾ ਸਾਰੇ ਕਰਦਾ, ਠੀਕ ਹੈ ਨਾ।
ਕੱਲ ਮੇਰੇ ਤੋਂ ਘਰ ਬੁੱਕ ਕਰਾਉਣ ਆਇਆ ਸੀ, ਉਹਨਾਂ ਨੂੰ ਦੱਸਿਆ ਕਹਿੰਦੇ ਵੀ ਮੋਰਗੇਜ ਬਾਰੇ, ਮੈਂ ਕਿਹਾ ਮੋਟੀ ਮੋਟੀ ਇਨਫੋਰਮੇਸ਼ਨ ਦੱਸ ਕੇ, ਮੈਂ ਕਿਹਾ ਜੀ ਤੁਸੀਂ ਆਪਣੇ ਮੋਰਗੇਜ ਕੰਸਲਟੈਂਟ ਦੇ ਨਾਲ ਸਲਾਹ ਕਰਿਓ ਤੇ ਉਹ ਤੁਹਾਨੂੰ ਐਕਸਪਰਟ ਓਪੀਨੀਅਨ ਉਹ ਦੇਣਗੇ ਤੁਹਾਡੀ ਸਿਚੁਏਸ਼ਨ ਦੇ ਬਾਰੇ 'ਚ ਵਿੱਚ, ਤੇ ਫਿਰ ਲੋਇਰ, ਮੈਂ ਕਿਹਾ ਤੁਸੀਂ ਆਪਣਾ ਵੀ ਕੋਈ ਲੋਇਰ ਹਾਇਰ ਕਰ ਸਕਦੇ ਹੋ, ਮੈਂ ਰਿਕਮੈਂਡ ਜ਼ਰੂਰ ਕਰ ਸਕਦਾ, ਪਰ ਕਹਿੰਦੇ ਤੁਸੀਂ ਆਪਦਾ ਨੈਟਵਰਕ ਨਹੀਂ ਸੈਟਅਪ ਕੀਤਾ ਹੋਇਆ ਸਾਰਾ ਕੁਝ। ਮੈਂ ਤਾਂ ਹੈਰਾਨ ਹਾਂ ਬਾਬੂ ਜੀ, ਕਈ ਲੋਇਰ ਤੇ ਉਹ ਸਾਰੇ ਮੋਰਗੇਜ ਵਾਲੇ ਜਦੋਂ ਕਿਸੇ ਕੋਲ ਚਲੇ ਜਾਂਦੇ ਨੇ ਉਹ ਕਹਿੰਦੇ ਲੋਇਰ ਵੀ ਸਾਡਾ ਲੈਣਾ, ਆਹ ਵੀ ਸਾਡਾ ਹੋਣਾ ਚਾਹੀਦਾ, ਆਹ ਵੀ ਸਾਡਾ ਹੋਣਾ ਚਾਹੀਦਾ, ਤਾਂ ਅਸੀਂ ਤੁਹਾਡੀ ਫਾਈਲ ਨੂੰ ਹੱਥ ਪਾਉਣਾ।
ਦੇਖੋ ਕਾਨੂੰਨ ਤੌਰ ਤੇ ਤੁਸੀਂ ਕਰ ਨਹੀਂ ਸਕਦੇ, ਇਹ ਆਪਾਂ ਨੂੰ ਵੀ ਪਤਾ ਵਾ, ਤੁਸੀਂ ਰੈਕਮੈਂਡ ਕਰ ਸਕਦੇ ਆ ਕਿਸੇ ਨੂੰ, ਪਰ ਨਾਲ ਇਹ ਕਹਿ ਸਕਦੇ ਕਿ ਇਹ ਤੁਹਾਡੀ ਰੈਕਮੈਂਡੇਸ਼ਨ ਹੈ, ਬਟ ਉਹਨਾਂ ਕੋਲ ਫ੍ਰੀ ਕਹਿੰਦੇ ਹੁੰਦੇ ਮਰਜ਼ੀ ਹੈ ਜਿਹਨੂੰ ਮਰਜ਼ੀ ਉਹ ਹਾਇਰ ਕਰ ਸਕਦੇ ਆ
ਜੀ।
ਤੇ ਇੱਥੋਂ ਤੱਕ ਵੀ ਮੰਨਿਆ ਜਾਂਦਾ ਕਿ ਅਗਰ ਤੁਸੀਂ ਰੈਕਮੈਂਡ ਕਰਨਾ ਹੋਵੇ ਤਾਂ ਤੁਹਾਨੂੰ ਤਿੰਨ ਨਾਮ ਦੇਣੇ ਚਾਹੀਦੇ। ਚਲੋ ਖੈਰ ਵੱਖਰੀ ਗੱਲ ਹੈ, ਜੋ ਵੀ ਤੁਸੀਂ ਕਹਿੰਦੇ ਹੁੰਦੇ ਕਿਸੇ ਨੇ ਕਰਨਾ ਉਹਨਾਂ ਦੀ ਮਰਜ਼ੀ ਆ, ਠੀਕ ਹੈ ਨਾ।
ਮਿੰਟ ਰਹਿ ਗਿਆ ਸਿਰਫ 45 ਸੈਕਿੰਡ ਰਹਿ ਗਏ, ਇੱਕ ਆਪਾਂ ਇਹ ਵੀ ਦੱਸ ਦਈਏ ਸਾਡੇ ਟਰੱਕ ਡਰਾਈਵਰ ਵੀਰਾਂ ਦੇ ਲਈ ਇਹ ਬੜਾ ਅਹਿਮ ਕਾਨੂੰਨ ਆ ਜਿਹੜਾ ਮੌਂਟੀ ਮੈਕਨੌਟਨ ਜਿਹੜੇ ਤੁਹਾਡੇ ਲੇਬਰ ਮਿਨਿਸਟਰ ਨੇ ਉਹਨਾਂ ਵੱਲੋਂ ਲਿਆਉਣ ਦੀ ਗੱਲ ਕੀਤੀ ਜਾ ਰਹੀ ਹੈ ਕਿ ਤੁਸੀਂ ਆਪਣੇ ਇੰਪਲਾਈ ਨੂੰ ਕਿੱਦਾਂ ਇਲੈਕਟ੍ਰੋਨਿਕਲੀ ਮੋਨੀਟਰ ਕਰਦੇ ਹੋ ਕਿ ਕਿੱਥੇ ਜਾਂਦਾ, ਕਿੱਥੇ ਖੜਦਾ, ਕਿੱਥੋਂ ਤੁਰਦਾ ਕੀ ਹੈ ਅਤੇ ਕੀ ਕਿੱਥੇ ਕਿੱਥੇ ਉਹਦੇ ਕੈਮਰੇ ਲਾਏ ਹੋਏ ਨੇ, ਇਹ ਸਾਰੇ ਕੋਸੇ ਨੂੰ ਚੇਂਜ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਸੋ 15-20 ਸੈਕਿੰਡ ਦੇ ਵਿੱਚ ਕੁਝ ਹੋਰ ਕਹਿਣਾ ਚਾਹੋ?
ਬਸ ਜਗਦੀਸ਼ ਜੀ, ਨੰਬਰ ਹੀ ਦਿੰਦੇ 6475393020
ਮੈਨੂੰ ਤੁਸੀਂ ਕਾਲ ਕਰਨੀ ਹੈ ਹੁਣ ਜੇਕਰ ਐਡਮਿੰਟਨ ਦੇ ਵਿੱਚ ਘਰ ਬੁੱਕ ਕਰਾ ਕੇ ਪੈਸੇ ਕਮਾਉਣ ਦੇ ਲਈ ਇੱਛੁਕ ਹੋ ਤੁਸੀਂ। ਟਾਊਨ ਹਾਊਸ ਨੇ 4.5 ਲੱਖ ਡਾਲਰ ਦੀ ਕੀਮਤ ਦੇ ਨੇ, 2023 ਦੀ ਇਹਨਾਂ ਦੀ ਕਲੋਜ਼ਿੰਗ ਹੈ ਅਤੇ 10% ਤੁਸੀਂ ਇਸ ਦਾ ਹੁਣ ਡਾਊਨ ਦੇਣਾ ਆ, ਅਸਾਈਨਮੈਂਟ ਕਲੋਜ਼ ਤੁਹਾਨੂੰ ਮਿਲ ਜਾਵੇਗੀ। 416-970-5005 ਮੇਰਾ ਨੰਬਰ ਹੈ। ਪ੍ਰੋਪਰਟੀ ਮੈਨੇਜਮੈਂਟ ਸਰਵਿਸਿਜ਼ ਦੇ ਨਾਲ ਨਾਲ ਹੋਰ ਬਹੁਤ ਸਾਰੇ ਇਨਸੈਂਟਿਵ ਤੁਹਾਨੂੰ ਅਸੀਂ ਦੇ ਰਹੇ ਹਾਂ। 416-970-5005 ਮੇਰਾ ਨੰਬਰ ਹੈ। ਦਿਓ ਆ ਗਿਆ, ਫਿਰ ਮਿਲਣ ਦੀ ਉਮੀਦ ਦੇ ਨਾਲ, ਸਤਿ ਸ੍ਰੀ ਅਕਾਲ।
The views expressed on the preceding program may not necessarily be those of the owner or management of WTOR radio station.
COVID-19 vaccines have helped protect us. Over time, the antibodies created after vaccination have been found to decrease. While we still have good protection against severe illness, a booster dose produces more antibodies that can help to strengthen our immune response. A booster dose is the best way to help protect yourself against severe illness related to COVID-19. Learn more and book your booster dose at canada.ca/covid-vaccine. A message from the Government of Canada.
ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਈਂਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਈਂਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ ਤੇ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ, ਸ਼ਾਰਪ, ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਦ ਲੋਐਸਟ ਪ੍ਰਾਈਸਿਸ ਇਨ ਦ ਟਾਊਨ, ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, 801 Bowie Drive West, Brampton, ya call karo 905-450-2828, 905-450-2828.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ। 3 ਸਾਲ ਲਈ 9 ਵਿਆਜ,
142 ਕੈਨੇਡੀ ਰੋਡ, ਬ੍ਰੈਮਟਨ, 9058747171।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ।